गुरु रूप प्यारी सात संगत जी हम और मन बिरती एकाग्र करिए जुग जुग अटल धन धन साहिब श्री गुरु ग्रंथ साहब जी चरणा चलवाइए हाजरियां लवाद हो मन बिरती एकाग्र करद हो गज के बोलना जी वाहिगुरु जी का खालसा वाहिगुरु जी की फतेह। गुरु रूप प्यारी सात संगत जी हो बड़भागे हाँ कर्मां वाले हाँ जिन्होंने यह जो सोना तो सुहावा समा प्राप्त हुंदा है जिस समय दे अंदर असीं धन धन साहिब श्री गुरु ग्रंथ साहिब दे चरणां विच बैठदे हाँ और गुरु साहिबां दे चरणां विच बैठ के अपने जीवन की सीध लैंदे हाँ। सो गुरु प्यारी सतसंगत जीओ गुरु साहिबां फरमान करदे ने भगत नामदेव जी गुरबाणी दे जरिए इस मन नूं संबोधन करदे ते समझाउंदे आ कि हे मन भी तैनू कि मेहनत करनी चाहिए कि उपराला करना चाहिए जिस उपराले दे नाल तू अपने आप नू धो सकदा है अपने आप नू पहचान सकदा है। ते भगत नामदेव जी उपराला दसन लगे इस मन नू ते समझाउन लगे दस बैरागण मोह बस कर कीनी पंचों का मिट नामो। कहन लगे भी सब तो पहला तां तैनू दस बैरागण कहिंदा पाव जिहड़ियां साडियां दस इंद्रियां ने इन्हां विच्चों बैरागी सुभाअ लैणा पएगा। बैरागी किहनूं कहिंदे ने जिवें आपां देखदे हां कि कोई इंसान घर बार छड के घरों बाहर चलिया जांदा है जदों घरों बाहर चलिया जांदा ना तो उह की कहिंदा कहिंदा उह तां बैरागी हो गया कहिंदा भाव कि संसार नालों ने मोह तोड़ दिता है बैरागी हो गया। तो इत्थे गुरु जी सानूं समझाउण लगे कहिंदे जिहड़ियां तेरियां दस इंद्रियां ना तू इन्हां दे बंधन जो जदों बाहर निकलेगा तो तू बैरागी हो जाएगा। कहिंदा भाव ये इंद्रियां तेरे ते प्रैशर नहीं पाउणगियां तेरा ध्यान इस पासे नहीं जाएगा तो तेरी अवस्था बैरागी वाली बन जाएगी। तो फिर की कहन लगे पंचों का मिट नामो कहिंदे फिर ये जिहड़े पंज जिहड़े विकार तेरे ते प्रैशर पाउंदे ने तेरे ते दबाव पाउंदे ने ना इन्हां दा नाम निशान ही मिट जाएगा। नाम निशान मिटन का मतलब कि ये मरते नहीं किसी के भी ये अंदरों जाते नहीं कि भी ये रेंदे साढ़े अंदर ही है। पर गुरु जी सानू समझाउन लगे कि पराणी नाम मिट जाएगा कहना भाव कि इन्हों का तेरे ते प्रैशर नहीं रहेगा दबाव नहीं रहेगा हूँ तू इन्हों के दबाव तो बहर हो जाएगा। फिर गुरु जी समझाउन लगे सत्र दोएं भरे अमृतसर बिख कहो मार कढ़ावो। किसी ने पूछा भगत नामदेव जी कि आप जी की अवस्था बनी किदा आप जी ने दात मिली कितों कि आप जी ने इन्हों पंजा दा नाम निशानी मटाता कहिंदा पाओ इन्हों दे दबाव तो परा हो गए हूँ आप जी का कुछ नहीं बिगाड़ सकते। ये एडी सुंदर दात क्योंकि दात लैनी औखी है इस अवस्था में पहुँचना मन लिए औखा है। तो फिर भगत नामदेव जी समझाउन लगे भी ये दात मैनू कितों मिली है तो कहन लगे सत्र दोए भरे अमृतसर सत्तर दोए पता किनू कहिंदे आ 72,000 नाड़ियां साढ़े शरीर के अंदर उन्होंने भगत नामदेव जी सत्तर दोए करके पुकार रहे। एक जगह पर भगत कबीर जी भी दसदे आ 72 घर एक पुरख समाया 72 घर एक पुरख समाया कहिंदा भाव के 72,000 नाड़ियां शरीर के अंदर तो उहदे अंदर एक प्रकाश समाया होया पुरख परमात्मा नूं कहिंदे ने प्रकाश नूं कहिंदे ने कहिंदे उह प्रकाश समाया होया कहना भाव के 72,000 नाड़ियां जिहड़ियां ने उस परमात्मा के हुक्म तो बगैर काम नहीं कर सकदियां उहदा हुक्म आ ते नाड़ियां काम करदियां हड्डियां तुरियां फिरदियां चलदियां ने उहदा हुक्म ना होवे ते गुरु रूप प्यारी साध संगत जी 72,000 नाड़ियां जिहड़ियां ना सारियां बंद हो जांदियां। कदी जिंदगी च विचार करके देखना गुरु जी समझाउण लगे आप जी नूं कहिंदे सत्र दोए भरे अमृतसर कहिंदा पा भगत नामदेव जी संसार नूं कहिण लगे कि मेरे शरीर की नस नस रग रग जिहड़ी है वह अकाल पुरख दे आत्मिक जीवन देने वाली जिहड़ी दात है जिहनूं अमृत कहिंदे ने कहिंदे उस सरोवर का मेरे अंदर बूंद बूंद रग रग दे अंदर वह अमृत भरिया होया है। कहिंदा भाव इशारा करदे भगत नामदेव जी कि मेरे रोम रोम दे अंदर नाम का वासा हो गया मेरे कण कण दे अंदर नाम दा वासा हो गया 24 घंटे मेरे अंदर नाम दी महिमा चलदी आ सिमरन चलदा। ते गुरु नूं प्यारी सतसंग जीओ बिख को मार कढ़ावो हुण विचार करना ਬਿੱਖ ਕੋ ਮਾਰ ਕਢਾਵੋ ਦਾ ਮਤਲਬ ਕੀ ਹੈ? ਕਹਿੰਦੇ ਜਦੋਂ ਤੁਸੀਂ ਆਪਣੇ ਅੰਦਰ ਰਗ ਰਗ ਵਿੱਚ ਨਾਮ ਸਿਮਰਨ ਨੂੰ ਵਸਾਲੋਗੇ, ਕਹਿੰਦਾ ਭਾਵ ਕਿ ਆਪ ਜੀ ਦੇ ਗਿਆਨ ਇੰਦਰੇ ਵੀ ਨਾਮ ਨਾਲ ਜੁੜ ਜਾਣ, ਆਪ ਜੀ ਦੀ ਸਰੀਰ ਦੀ ਹਰ ਖਿੱਚ ਜਿਹੜੀ ਹੈ ਗੁਰੂ ਚਰਨਾਂ ਦੇ ਨਾਲ ਜੁੜ ਜਾਏ, ਨਾਮ ਦੇ ਨਾਲ ਜੁੜ ਜਾਵੇ। ਅਤੇ ਗੁਰੂ ਜੀ ਕਹਿੰਦੇ ਫਿਰ ਜਿਹੜਾ ਤੇਰੇ ਅੰਦਰ ਜ਼ਹਿਰ ਬੈਠਾ ਨਾ, ਜ਼ਹਿਰ ਕੀ ਹੈ? ਮੋਹ ਮਾਇਆ। ਕਹਿੰਦੇ ਜਿਹੜਾ ਜ਼ਹਿਰ ਬੈਠਾ ਨਾ, ਕਹਿੰਦੇ ਫਿਰ ਤੂੰ ਆਪਣੇ ਆਪ ਨੂੰ ਇਸ ਜ਼ਹਿਰ ਰੂਪੀ ਸਰੋਵਰ ਚੋਂ ਬਾਹਰ ਕੱਢ ਲਏਗਾ, ਆਪਣੇ ਆਪ ਨੂੰ ਬਚਾ ਲਏਗਾ, ਕਿਉਂਕਿ ਇਹ ਜ਼ਹਿਰ ਆ। ਆਪ ਜੀ ਧਿਆਨ ਕਰਨਾ, ਗੁਰੂ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ 1415 ਅੰਗ ਦੇ ਉੱਤੇ ਗੁਰੂ ਜੀ ਲਿਖਦੇ ਆ ਕਿ ਜੇ ਅਸੀਂ ਨਾਮ ਸਿਮਰਨ ਨਹੀਂ ਕਰਦੇ, ਤਾਂ ਗੁਰੂ ਜੀ ਲਿਖਦੇ ਆ ਮਨਮੁੱਖ ਨਾਮ ਨਾ ਚੇਤਨੀ, ਬਿਨ ਨਾਵੇਂ ਦੁੱਖ ਰੋਏ। ਧਿਆਨ ਦੇਣਾ, ਕਹਿੰਦੇ ਮਨਮੁੱਖ ਦੀ ਪਛਾਣ ਆ ਕਿ ਉਹ ਨਾਮ ਦੇ ਜ਼ਰੀਏ ਉਸ ਅਕਾਲਪੁਰਖ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਉਸ ਪਰਮਾਤਮਾ ਨੂੰ ਕਲਯੁੱਗ ਦੇ ਅੰਦਰ ਯਾਦ ਕਰਨ ਦੀ ਯੁਕਤੀ ਕੇਵਲ ਤਾਂ ਕੇਵਲ ਨਾਮ ਆ, ਸਿਮਰਨ ਆ, ਇਸ ਤੋਂ ਇਲਾਵਾ ਕੋਈ ਯੁਕਤੀ ਨਹੀਂ। ਅਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਮੁੱਖ ਨਾਮ ਨਾ ਚੇਤਨੀ, ਬਿਨ ਨਾਮੇ ਦੁੱਖ ਰਵੇ, ਆਤਮਾ ਰਾਮ ਨਾ ਪੁੱਜਣੀ, ਦੂਜੇ ਕਿਉਂ ਸੁੱਖ ਹੋਏ। ਦੇਖੋ ਕੀ ਕਿਹਾ ਉਹਨਾਂ ਨੇ, ਕਹਿੰਦੇ ਬਈ ਜਿਹੜਾ ਮਨਮਤੀਆ ਉਹ ਨਾਮ ਸਿਮਰਨ ਨਹੀਂ ਕਰਦਾ, ਜਦੋਂ ਨਾਮ ਸਿਮਰਨ ਨਹੀਂ ਕਰਦਾ ਤਾਂ ਕਹਿੰਦੇ ਦੁੱਖਾਂ 'ਚ ਹੀ ਰੋਂਦਾ ਰਹਿੰਦਾ। ਦੁੱਖ ਕੀ ਹੈ? ਜੰਮਣਾ ਮਰਨਾ। ਹੁਣ ਤੁਸੀਂ ਹਿਸਾਬ ਲਓ, ਬੱਚਾ ਜਨਮ ਦਿੰਦਾ ਲੈਂਦਾ ਅਤੇ ਰੋਂਦਾ ਆ। ਗੁਰੂ ਪਿਆਰੀ ਸਾਧ ਸਿੰਘ ਜੋ ਜਨਮ ਲਿਆ ਅਤੇ ਰੋਇਆ, ਇਹਦਾ ਮਤਲਬ ਜਦੋਂ ਜਨਮ ਮਿਲੂਗਾ ਹੀ ਨਹੀਂ ਅਸੀਂ ਰੋਵਾਂਗੇ ਕਿੱਥੋਂ। ਉਹ ਚੀਜ਼ ਗੁਰੂ ਜੀ ਸਮਝਾਉਣ ਲੱਗੇ ਆ, ਮਨਮੁੱਖ ਨਾਮ ਨਾ ਚੇਤਨੀ, ਬਿਨ ਨਾਮੇ ਦੁੱਖ ਰੋਏ, ਆਤਮਾ ਰਾਮ ਨਾ ਪੁੱਜਣੀ, ਦੂਜੇ ਕਿਉਂ ਸੁੱਖ ਹੋਏ। ਕਹਿੰਦੇ ਜਿਹੜੇ ਨਾਮ ਸਿਮਰਨ ਨਹੀਂ ਕਰਦੇ ਉਹਨਾਂ ਦੀ ਆਤਮਾ ਕਦੀ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੀ। ਫਿਰ ਕੀ ਕਹਿਣ ਲੱਗੇ, ਦੂਜੇ ਕਿਉਂ ਸੁੱਖ ਹੋਏ? ਦੂਜਾ ਕੀ ਹੈ? ਦੂਜਾ ਕੀ ਹੈ? ਦੂਜਾ ਸੰਸਾਰ ਆ। ਕਹਿੰਦੇ ਜੇ ਮਨਾ ਤੇਰਾ ਧਿਆਨ ਸੰਸਾਰ 'ਚ ਲੱਗਾ ਰਹੇਗਾ ਤਾਂ ਤੂੰ ਇਸ ਸੰਸਾਰ ਨਾਲ ਜੁੜਿਆ ਕਦੀ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਕਿਹੜਾ ਸੁੱਖ? ਜੰਮਣ ਮਰਨ ਤੋਂ ਰਹਿਤ ਹੋ ਕੇ ਪਰਮਾਤਮਾ 'ਚ ਲੀਨ ਹੋਣ ਵਾਲਾ ਸੁੱਖ ਤੂੰ ਕਦੀ ਪ੍ਰਾਪਤ ਨਹੀਂ ਕਰ ਸਕਦਾ। ਫਿਰ ਅੱਗੇ ਜਾ ਕੇ ਦੇਖੋ ਉਹਨਾਂ ਨੇ ਕੀ ਕਿਹਾ, ਕਹਿੰਦੇ ਹਉਮੈ ਅੰਤਰ ਮੈਲ ਹੈ, ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕੱਢੇ ਧੋਏ। ਦੇਖੋ ਕਹਿੰਦੇ ਤੇਰੇ ਮਨ ਦੇ ਅੰਦਰ ਹਉਮੈ ਮੈਲ ਆ, ਪਰ ਧਿਆਨ ਕਰੀਏ ਇਹ ਮੈਲ ਜਿਹੜੀ ਹੈ ਨਾ ਸ਼ਬਦ ਨਾਲ ਨਿਕਲਦੀ ਹੈ। ਅਤੇ ਗੁਰੂ ਜੀ ਕਹਿੰਦੇ ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕੱਢੇ ਧੋਏ। ਕਹਿੰਦੇ ਤੂੰ ਸ਼ਬਦ ਨਾਲ ਧੋ ਕੇ ਕਦੀ ਇਸ ਮੈਲ ਨੂੰ ਕੱਢਿਆ ਹੀ? ਕਹਿੰਦਾ ਨਹੀਂ ਕੱਢਿਆ। ਕਹਿੰਦੇ ਫਿਰ ਸੁਣ ਲਾ, ਨਾਨਕ ਬਿਨ ਨਾਵੇਂ ਮੈਲਿਆ ਮੂਵੇ। ਦੇਖੋ ਇਹ ਪੰਕਤੀ ਨੂੰ ਧਿਆਨ ਨਾਲ ਫੜਨਾ ਜੇ, ਨਾਨਕ ਬਿਨ ਨਾਵੇਂ ਮੈਲਿਆ ਮੂਵੇ, ਜਨਮ ਪਦਾਰਥ ਖੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਨੇ, ਕਹਿੰਦੇ ਜੇ ਕੋਈ ਨਾਮ ਸਿਮਰਨ ਨਹੀਂ ਕਰਦਾ ਤਾਂ ਉਹ ਮੈਲੇ ਦਾ ਮੈਲਾ ਹੀ ਮਰ ਜਾਊਗਾ। ਜਿੱਦਾਂ ਦਾ ਰੂਪ ਲੈ ਕੇ ਆਇਆ ਸੀ, ਜਿੱਦਾਂ ਦੀ ਕਾਲਖ ਚੰਬੜੀ ਸੀਗੀ, ਉਹ ਕਾਲਖ ਲੱਥੇਗੀ ਨਹੀਂ, ਉਹ ਕਾਲਖ ਨਾਲ ਲੈ ਕੇ ਸਰੀਰ ਛੱਡ ਜਾਊਗਾ। ਨਾਨਕ ਬਿਨ ਨਾਵੇਂ ਮੈਲਿਆ ਮੂਵੇ, ਜਨਮ ਪਦਾਰਥ ਖੋਏ। ਗੁਰੂ ਜੀ ਸਮਝਾਉਣ ਲੱਗੇ, ਜਨਮ ਪਦਾਰਥ, ਹੁਣ ਧਿਆਨ ਕਰਨਾ ਪਦ ਆਰਥ। ਜਨਮ ਕੀ ਹੈ? ਜਿਹੜਾ ਅਸੀਂ ਸਰੀਰ ਦੇ ਅੰਦਰ ਜੀਵਨ ਗੁਜ਼ਾਰਨ ਰਹੇ ਹਾਂ, ਜਿਸ ਸਰੀਰ ਦੇ ਅੰਦਰ ਜੀਵਨ ਗੁਜ਼ਾਰਦੇ ਉਸ ਸਮੇਂ ਨੂੰ ਜਨਮ ਕਿਹਾ ਜਾਂਦਾ। ਕਿਸੇ ਨੇ ਕਿਹਾ ਕੁੱਤੇ ਦਾ ਜਨਮ ਹੈ, ਇਹਦਾ ਮਤਲਬ ਕੁੱਤੇ ਦੇ ਸਰੀਰ ਅੰਦਰ ਜਿੰਨਾ ਸਮਾਂ ਗੁਜ਼ਾਰਿਆ ਉਹ ਕੁੱਤੇ ਦਾ ਜਨਮ ਸੀ। ਫਿਰ ਗੁਰੂ ਜੀ ਨੇ ਕਿਹਾ ਮਨੁੱਖ ਦਾ ਜਾਮਾ ਤੇਰੇ ਕੋਲ ਆ, ਇਹਦਾ ਮਤਲਬ ਮਨੁੱਖ ਦੇ ਸਰੀਰ ਅੰਦਰ ਜਿੰਨਾ ਸਮਾਂ ਗੁਜ਼ਾਰਦਾ ਉਹ ਮਨੁੱਖ ਦਾ ਜਾਮਾ ਹੈ, ਉਹਨੂੰ ਜਨਮ ਕਹਿੰਦੇ। ਅਤੇ ਗੁਰੂ ਜੀ ਕਹਿਣ ਲੱਗੇ ਜਨਮ ਪਦਾਰਥ ਖੋਏ, ਕਹਿੰਦੇ ਇਹ ਜਾਮਾ ਇਹ ਸਮਾਂ ਤੈਨੂੰ ਮਿਲਿਆ ਸੀ ਪਦ ਆਰਥ। ਕਹਿੰਦਾ ਭਾਵ ਜੇ ਤੂੰ ਗੁਰਬਾਣੀ ਦੇ ਗੁਰੂ ਦੇ ਅਰਥ ਸਮਝ ਲੈਨੋ, ਤੈਨੂੰ ਸੋਝੀ ਆ, ਅਰਥ ਦਾ ਮਤਲਬ ਕਹਿੰਦਾ ਕਿਸੇ ਚੀਜ਼ ਦੀ ਸਮਝ ਲੱਗ ਜਾਣੀ, ਉਹਨੂੰ ਅਰਥ ਕਹਿੰਦੇ। ਜਿਵੇਂ ਆਪਾਂ ਬੱਚੇ ਨੂੰ ਕਹਿੰਦੇ ਕਿਸੇ ਵੇਲੇ ਡਾਂਟਦੇ ਹਾਂ ਵੀ ਪੁੱਤਰ ਜਦੋਂ ਤੈਨੂੰ ਮੇਰੀ ਗੱਲ ਦਾ ਅਰਥ ਸਮਝ ਲੱਗੂਗੀ ਨਾ ਫਿਰ ਤੂੰ ਪਛਤਾਏਗਾ। ਇੱਦਾਂ ਕਿਸੇ ਚੀਜ਼ ਦੀ ਸਮਝ ਲੱਗਣੀ ਨੂੰ ਅਰਥ ਕਹਿੰਦੇ ਹਾਂ ਆਪਾਂ। ਕਿਸੇ ਵੇਲੇ ਆਪਾਂ ਕਹਿੰਦੇ ਕਦੀ ਤੈਨੂੰ ਗੁਰਬਾਣੀ ਦੇ ਅਰਥ ਸਮਝ ਲੱਗੀ, ਇਹਦਾ ਮਤਲਬ ਸਮਝਣਾ ਗੁਰਬਾਣੀ ਨੂੰ, ਕੋਈ ਨਿਚੋੜ ਕੱਢਣਾ। ਅਤੇ ਗੁਰੂ ਜੀ ਕਹਿੰਦੇ ਜਦੋਂ ਬੰਦਾ ਕਿਸੇ ਚੀਜ਼ ਦਾ ਨਿਚੋੜ ਕੱਢਦਾ, ਪਦ ਆਰਥ ਦਾ ਪਦਾਰਥ ਦਾ ਕੀ ਮਤਲਬ ਆ, ਇਹਦੇ ਨੂੰ ਅਰਥ ਕੱਢਣ ਦੇ ਨਾਲ ਕੋਈ ਪਦਵੀ ਮਿਲ ਜਾਂਦੀ ਹੈ, ਕੋਈ ਪਦ ਮਿਲ ਜਾਂਦਾ ਹੈ, ਕੋਈ ਅਵਸਥਾ ਮਿਲ ਜਾਂਦੀ ਹੈ। ਅਤੇ ਗੁਰੂ ਜੀ ਕਹਿਣ ਲੱਗੇ ਜਨਮ ਪਦਾਰਥ ਖੋਏ, ਕਹਿੰਦੇ ਇਹ ਜਨਮ ਮਿਲਿਆ ਸੀ ਤੈਨੂੰ, ਜੇ ਗੁਰੂ ਦੀ ਸਮਝ ਲੱਗ ਜਾਂਦੀ ਸੋਝੀ ਆ ਜਾਂਦੀ ਤਾਂ ਤੈਨੂੰ ਉਹ ਪਦਵੀ ਮਿਲ ਜਾਣੀ ਸੀ ਜਿਸ ਪਦਵੀ ਲਈ ਤੈਨੂੰ ਇਹ ਜਨਮ ਮਿਲਿਆ। ਖੋਏ ਦਾ ਭਾਵ ਕੀ ਆ? ਖਵਾ ਲੈਣਾ। ਕਹਿੰਦੇ ਭੋਲਿਆ ਮਨਾ, ਵੀ ਤੂੰ ਮਨ ਮੁੱਖ ਬਣ ਗਿਆ ਅਤੇ ਨਾਮ ਸਿਮਰਨ ਨਹੀਂ ਕੀਤਾ, ਗੁਰੂ ਦੀ ਗੱਲ ਨੂੰ ਸਮਝਣਾ ਨਹੀਂ ਕੀਤਾ, ਜਿਹਦੇ ਕਰਕੇ ਤੂੰ ਇਹ ਜਨਮ ਵਿਅਰਥ ਗਵਾ ਬੈਠਾ, ਤੈਨੂੰ ਇਹਦੇ 'ਚੋਂ ਲੱਭਾ ਕੁਛ ਨਹੀਂ, ਆਵਾਗਾਉਣੀ ਤੂੰ ਸਮਾਂ ਗੁਜ਼ਾਰ ਬੈਠਾ। ਫਿਰ ਦੇਖੋ ਗੁਰੂ ਜੀ ਨੇ ਅੱਗੇ ਜੇ ਕੀ ਕਿਹਾ, ਅੱਗੇ ਜਾ ਕੇ ਦੱਸਿਆ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਕਹਿੰਦੇ ਮਨਮੁੱਖ ਬੋਲੇ ਅੰਧਲੇ, ਮਨਮੁੱਖ ਬੋਲੇ ਅੰਧਲੇ ਤਿਸਮੈਂ ਅਗਨੀ ਕਾ ਵਾਸ। ਵਿਚਾਰ ਕਰਿਓ, ਕਹਿੰਦੇ ਮਨਮੁੱਖ ਬੋਲੇ, ਗੁਰੂ ਜੀ ਕਹਿਣ ਲੱਗੇ ਮਨਮੁੱਖ ਦੀ ਪਛਾਣ ਆ। ਕਹਿੰਦੇ ਕੀ ਪਛਾਣ ਆ? ਕਹਿੰਦੇ ਉਹਨਾਂ ਦੇ ਅੰਦਰ ਮੋਹ ਮਾਇਆ ਦੀ ਅੱਗ ਬਲਦੀ ਹੈ, ਉਹਨਾਂ ਦੇ ਅੰਦਰ ਮੋਹ ਮਾਇਆ ਦੀ ਅੱਗ ਬਲਦੀ ਆ। ਅਤੇ ਉਹ ਜਿਹੜੀ ਅੱਗ ਆ ਉਹਦਾ ਸੇਕਾ ਕਿਵੇਂ ਲੱਗਦਾ? ਅੱਗ ਦਾ ਸੇਕਾ ਕੀ ਹੈ? ਦੇਖੋ ਜਿਹੜਾ ਅਸੀਂ ਮੋਹ ਮਾਇਆ ਮਗਰ ਭੱਜੇ ਫਿਰਦੇ ਹਾਂ ਨਾ, ਸਾਡੇ ਮਨ ਦੀ ਖੇਡ ਹੋਈ ਹੈ ਵੀ ਗੁਰੂ ਨੂੰ ਮੱਥਾ ਟੇਕਿਆ ਅਤੇ ਮਨ ਵਿੱਚ ਵਿਚਾਰ ਕੀ ਆਉਂਦੀ ਹੈ ਵੀ ਯਾਰ ਕੋਈ ਕੰਮ ਬਣ ਜਾਵੇ, ਮੈਂ ਤਾਂ ਕਿੰਨੀ ਵਾਰੀ ਗੁਰਦੁਆਰੇ ਮੱਥਾ ਟੇਕ ਆਇਆ। ਗੁਰੂ ਦੀ ਪਿਆਰੀ ਸਤ ਸੰਗਤ ਜੀ, ਉਹ ਮੱਥਾ ਟੇਕਣ ਦੇ ਨਾਲ ਸਾਡੇ ਮਨ ਦੀ ਇੱਕ ਐਸੀ ਖਿੱਚ ਪੈਦਾ ਹੋ ਗਈ ਵੀ ਅਸੀਂ ਸੰਸਾਰੀ ਧੰਦੇ 'ਚ ਖੁੱਬੇ ਰਹੇ, ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਈ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਮਨਮੁੱਖ ਬੋਲੇ ਅੰਧਲੇ ਤਿਸਮੇ ਅਗਨੀ ਕਾ ਵਾਸ। ਹੁਣ ਧਿਆਨ ਕਰਨਾ, ਕੋਈ ਬੱਚਾ ਬੋਲਾ ਹੋ ਗਿਆ, ਬੋਲਾ ਕਿੱਥੋਂ ਹੋਇਆ? ਆਪ ਜੀ ਨੇ ਕਈ ਵਾਰੀ ਸੁਣਿਆ ਹੋਣਾ, ਅਸੀਂ ਤਾਂ ਇੱਕ ਵਾਰੀ ਤਜਰਬਾ ਕੀਤਾ, ਕਿਤੇ ਬਾਰਡਰ ਦੇ ਇਲਾਕੇ 'ਚ ਚਲੇ ਗਏ ਅਤੇ ਟ੍ਰਾਈਸਾਈਕਲ ਵੰਡਣ ਲੱਗੇ ਅਤੇ ਇੱਕ ਬੀਬਾ ਜੀ ਆਏ ਅਤੇ ਉਹਨੇ ਲੱਤਾਂ ਸੁੱਕੀਆਂ ਸਨ, ਅਤੇ ਅਸੀਂ ਉਹਨਾਂ ਨੂੰ ਪੁੱਛ ਬੈਠੇ ਕਿ ਪੁੱਤਰ ਹੋਇਆ ਕੀ ਹੈ, ਤੁਸੀਂ ਜਨਮ ਤੋਂ ਹੀ ਇੱਦਾਂ ਹੋ? ਕਹਿਣ ਲੱਗੀ ਨਹੀਂ, ਜਨਮ ਤੋਂ ਇੱਦਾਂ ਨਹੀਂ ਹੈ। ਅਤੇ ਫਿਰ ਪੁੱਤਰ ਕੀ ਗੱਲ ਹੋ ਗਈ? ਉਹਨੇ ਦੱਸਿਆ ਕਿ ਮੈਨੂੰ ਕਿਸੇ ਡਾਕਟਰ ਨੇ ਇੰਜੈਕਸ਼ਨ ਲਾਇਆ ਸੀਗਾ ਅਤੇ ਇੰਜੈਕਸ਼ਨ ਐਸੀ ਨਸ 'ਤੇ ਲੱਗ ਗਿਆ ਕਿ ਮੇਰੀਆਂ ਨਸਾਂ ਹੀ ਸੁੱਕ ਗਈਆਂ, ਉਸ ਇੰਜੈਕਸ਼ਨ ਕਰਕੇ ਮੈਨੂੰ ਇਹ ਪ੍ਰੋਬਲਮ ਆਈ, ਲੱਤਾਂ ਸੁੱਕ ਗਈਆਂ ਅਤੇ ਮੈਂ ਤੁਰਨ ਦੇ ਕਾਬਲ ਨਹੀਂ ਰਹੀ। ਇਹਦਾ ਮਤਲਬ ਕੋਈ ਇੰਜੈਕਸ਼ਨ ਐਸਾ ਲੱਗਾ ਅਤੇ ਨਸਾਂ ਸੁੱਕ ਗਈਆਂ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਤੁਰਨ ਤੋਂ ਬਗੈਰ ਰਹਿ ਗਈ। ਇੱਦਾਂ ਗੁਰੂ ਜੀ ਸਮਝਾਉਂਦੇ ਨੇ ਕਿ ਸਾਡੀ ਬਿਰਤੀ ਦੇ ਅੰਦਰ ਜਦੋਂ ਮੋਹ ਮਾਇਆ ਦੀ ਅੱਗ ਪੈਂਦੀ ਹੈ ਨਾ, ਉਹ ਮੋਹ ਮਾਇਆ ਦੀ ਐਸੀ ਅਗਨੀ ਆ ਕਿ ਸਾਡੇ ਧਿਆਨ ਦੇ ਉੱਤੇ ਹੀ ਮੋਹ ਮਾਇਆ ਦਾ ਅਸਰ ਪੈ ਜਾਂਦਾ ਅਤੇ ਸਾਡਾ ਜਿਹੜਾ ਮਨ ਆ ਨਾ, ਉਹ ਗੁਰੂ ਦੇ ਬੋਲ ਸੁਣਨ ਤੋਂ ਸਮਰੱਥ ਅਸਮਰਥ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ। ਕਿਹੜੀ ਗੱਲੋਂ? ਕਿ ਉਹ ਮੋਹ ਮਾਇਆ ਦਾ ਐਸਾ ਟੀਕਾ ਲੱਗਦਾ ਹੈ ਕਿ ਸਾਨੂੰ ਗੁਰੂ ਦੇ ਬੋਲ ਸੁਣਨ 'ਚ ਨਹੀਂ ਆਉਂਦੇ। ਮਨਮੁੱਖ ਬੋਲੇ ਹੋ ਕੇ ਨਾ ਬੋਲੇ ਆਪਾਂ, ਕਿੱਥੋਂ ਹੋਏ ਬੋਲੇ? ਕਿਉਂਕਿ ਸਾਡੇ ਮਨ ਦੇ ਉੱਤੇ ਮੋਹ ਮਾਇਆ ਦਾ ਐਸਾ ਅਸਰ ਹੋਇਆ ਕਿ ਗੁਰਬਾਣੀ ਰੋਜ਼ ਪੜ੍ਹਦੇ ਹਾਂ, ਪਰ ਧਿਆਨ ਕਰਨਾ ਪੜ੍ਹਦਿਆਂ ਹੋਇਆਂ ਵੀ ਸਾਡਾ ਮਨ ਜਿਹੜਾ ਹੈ ਗੁਰੂ ਦੇ ਬੋਲਾਂ ਨੂੰ ਸਰਵਣ ਨਹੀਂ ਕਰਦਾ, ਸੁਣਦਾ ਨਹੀਂ ਹੈ। ਠੀਕ ਹੈ, ਮਨਮੁੱਖ ਬੋਲੇ ਅੰਧਲੇ। ਹੁਣ ਧਿਆਨ ਕਰਨਾ, ਕਿਸੇ ਨੇ ਪੁੱਛਿਆ ਭਾਈ ਤੂੰ ਇੰਨਾ ਕਿਉਂ ਹੋ ਗਏ? ਠੀਕ ਹੈ, ਅਤੇ ਆਪ ਜੀ ਨੇ ਵਿਚਾਰ ਕਰਨਾ, ਇੱਕ ਮੁੰਡਾ ਮਿਲਿਆ ਵੀ ਉਹ ਤੇਰੀ ਅੱਖ ਵੀ ਕੀ ਗੱਲ ਹੋ ਗਈ, ਤੂੰ ਇੰਨਾ ਹੋ ਗਿਆ? ਅਤੇ ਉਹ ਬੜੇ ਪਿਆਰ ਨਾਲ ਕੀ ਕਹਿੰਦਾ? ਕਹਿੰਦਾ ਜੀ ਅਸੀਂ ਗੁੱਲੀ ਡੰਡਾ ਖੇਡਣ ਡਏ ਸਾਂ ਅਤੇ ਉਹ ਗੁੱਲੀ ਜਿਹੜੀ ਸੀ ਮੇਰੀ ਅੱਖ 'ਚ ਵੱਜ ਗਈ ਅਤੇ ਉਹਦੇ ਕਰਕੇ ਮੇਰੀ ਅੱਖ ਡੈਮੇਜ ਹੋ ਗਈ, ਮੈਨੂੰ ਦਿਸਣੋਂ ਹਟ ਗਿਆ। ਅਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਆ, ਕਹਿੰਦੇ ਵੀ ਤੂੰ ਤਾਂ ਸੁਜਾਖਾ ਹੀ ਸੀ, ਪਰ ਇਹ ਮੋਹ ਮਾਇਆ ਦੀ ਐਸੀ ਚੋਟ ਵੱਜੀ ਕਿ ਜਦੋਂ ਗੁਰੂ ਜੀ ਤੈਨੂੰ ਰਾਹ ਵਿਖਾਉਂਦੇ ਨੇ ਤੈਨੂੰ ਦਿਖਦਾ ਹੀ ਨਹੀਂ ਹੈ। ਮਨਮੁੱਖ ਬੋਲੇ ਅੰਧਲੇ ਤਿਸਮੇ ਅਗਨੀ ਕਾ ਵਾਸ। ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ ਇਹਨਾਂ ਦੇ ਮਨ ਦੇ ਅੰਦਰ ਮੋਹ ਮਾਇਆ ਦੀ ਅਗਨੀ ਦਾ ਵਾਸਾ ਹੋ ਗਿਆ ਔਰ ਉਸ ਅਗਨੀ ਦਾ ਐਸਾ ਪ੍ਰਭਾਵ ਪਿਆ ਹੈ ਕਿ ਮਨ ਸੁਣਨ ਜੋਗਾ ਨਹੀਂ ਰਿਹਾ, ਮਨ ਰਾਹ ਵੇਖਣ ਜੋਗਾ ਨਹੀਂ ਰਿਹਾ। ਫਿਰ ਗੁਰੂ ਗੋਬਿੰਦ ਸਾਹਿਬ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ? ਕਹਿੰਦੇ ਬਾਣੀ ਸੁਰਤ ਨਾ ਬੁੱਝਣੀ। ਦੇਖੋ, ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਗਾਸ਼। ਦੱਸੋ, ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਵੀ ਬਾਣੀ ਪੜ੍ਹਦਾ ਜ਼ਰੂਰ ਆ ਪਰ ਬਾਣੀ ਸੁਰਤ ਨਾ ਬੁੱਝਣੀ। ਕਹਿਣ ਲੱਗੇ ਆਪਣੀ ਸੁਰਤ ਜਿਹੜੀ ਹੈ ਸ਼ਬਦ ਨਾਲ ਕਿਵੇਂ ਜੋੜਨੀ ਆ? ਗੁਰਬਾਣੀ ਦੇ ਕੋਲੋਂ ਸੋਝੀ ਲੈਣੀ ਸੀ, ਬੁੱਝਣਾ ਸੀ, ਸਮਝਣਾ ਸੀ, ਪਰ ਇਹ ਬਾਣੀ ਪੜ੍ਹਦਾ ਹੈ, ਐਸਾ ਮਨ ਅੰਧਾ ਹੋ ਗਿਆ, ਐਸਾ ਮਨ ਬੋਲਾ ਹੋ ਗਿਆ ਕਿ ਗੁਰਬਾਣੀ ਪੜ੍ਹਦਿਆਂ ਹੋਇਆਂ ਵੀ ਕਦੀ ਗੁਰੂ ਕੋਲੋਂ ਸੋਝੀ ਨਹੀਂ ਲੈਂਦਾ ਵੀ ਸੁਰਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ। ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਕਾਸ਼। ਕਹਿੰਦੇ ਆਪਣੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਕਰਦਾ, ਕਹਿੰਦਾ ਭਾਵ ਆਪਣੇ ਅੰਦਰ ਉਸ ਸ਼ਬਦ ਦਾ ਚਾਨਣ ਨਹੀਂ ਕਰਦਾ। ਹੁਣ ਧਿਆਨ ਕਰਨਾ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਗਰ ਸਾਡੇ ਘਰ ਦੇ ਅੰਦਰ ਹਨੇਰਾ ਆ ਤਾਂ ਆਪਾਂ ਕੋਈ ਦੀਵਾ ਜਗਾਉਂਦੇ ਹਾਂ? ਆਪਾਂ ਕੋਈ ਦੀਵਾ ਜਗਾਉਂਦੇ ਹਾਂ, ਜਦੋਂ ਦੀਵਾ ਜਗਾਉਂਦੇ ਹਾਂ ਤੇ ਗੁਰੂ ਜੀ ਪਿਆਰੀ ਸਤਸੰਗ ਜੀ ਸਾਨੂੰ ਇਕੱਲੀ ਇਕੱਲੀ ਚੀਜ਼ ਦੇਖਣ ਲੱਗ ਪੈਂਦੀ। ਇੱਦਾਂ ਗੁਰੂ ਜੀ ਕਹਿੰਦੇ ਆ ਵੀ ਇਹ ਜਿਹੜੀ ਗੁਰਬਾਣੀ ਆ ਨਾ, ਇਹ ਵੀ ਇੱਕ ਦੀਵੇ ਦੀ ਨਿਆਈ ਕੰਮ ਕਰਦੀ ਆ, ਤੂੰ ਇਹਨੂੰ ਆਪਣੇ ਅੰਦਰ ਜਗਾਉਣਾ ਆ। ਠੀਕ ਆ ਬਈ, ਹੁਣ ਤੁਸੀਂ ਸੌ ਲਓ, ਹਾਂ ਦੀਵਾ ਤਾਂ ਜਗਣ ਡਿਆ, ਹੁਣ ਦੀਵਾ ਤੁਸੀਂ ਕਮਰੇ ਦੇ ਬਾਹਰ ਰੱਖ ਕੇ ਆਓਗੇ, ਅੰਦਰ ਚਾਨਣ ਤਾਂ ਨਹੀਂ ਆਏਗਾ, ਚਾਨਣ ਦੇ ਬਾਹਰ ਹੀ ਆਏਗਾ ਨਾ। ਇਹਦਾ ਮਤਲਬ ਦੀਵਾ ਜਗਾ ਕੇ ਅੰਦਰ ਰੱਖਣਾ ਪੈਣਾ, ਫਿਰ ਚਾਨਣ ਅੰਦਰ ਹੋਏਗਾ। ਇਹਦਾ ਮਤਲਬ ਗੁਰਬਾਣੀ ਪੜ੍ਹ ਕੇ ਸਾਨੂੰ ਆਪਣੇ ਅੰਦਰ ਰੱਖਣੀ ਪੈਣੀ ਆ। ਜਦੋਂ ਗੁਰਬਾਣੀ ਪੜ੍ਹਦੇ ਹਾਂ ਇਹਨੂੰ ਆਪਣੇ ਮਨ 'ਚ ਜਗ੍ਹਾ ਦੇਣੀ ਪੈਣੀ ਹੈ। ਜਦੋਂ ਜਗ੍ਹਾ ਦਿਓਗੇ ਫਿਰ ਤੁਹਾਡੇ ਮਨ 'ਚ ਇਸ ਗੁਰਬਾਣੀ ਦਾ ਪ੍ਰਕਾਸ਼ ਹੋਵੇਗਾ, ਗੁਰਬਾਣੀ ਦਾ ਚਾਨਣ ਹੋਵੇਗਾ। ਜਦੋਂ ਗੁਰਬਾਣੀ ਦਾ ਚਾਨਣ ਹੋਵੇਗਾ, ਜਿਵੇਂ ਦੀਵਾ ਰੱਖੀਏ ਕਮਰੇ ਵਿੱਚ ਅਤੇ ਇਕੱਲੀ ਇਕੱਲੀ ਚੀਜ਼ ਦਿਖਾਈ ਦਿੰਦੀ ਆ, ਜਦੋਂ ਗੁਰਬਾਣੀ ਦਾ ਸਾਡੇ ਅੰਦਰ ਚਾਨਣ ਹੋਵੇਗਾ, ਸਾਨੂੰ ਗੁਰਬਾਣੀ ਦੀ ਸਮਝ ਲੱਗਣ ਲੱਗੇਗੀ ਅਤੇ ਸਾਡੇ ਅੰਦਰ ਵੀ ਐਸਾ ਪ੍ਰਕਾਸ਼ ਪੈਦਾ ਹੋਵੇਗਾ ਕਿ ਸਾਨੂੰ ਰਾਹ ਦਿਖਾਈ ਦੇਵੇਗਾ। ਸਾਨੂੰ ਪਤਾ ਲੱਗੇਗਾ ਅਸੀਂ ਜੱਗ 'ਤੇ ਕਰਨਾ ਕੀ ਹੈ, ਅਸੀਂ ਲੈਣ ਕੀ ਆਏ ਹਾਂ। ਠੀਕ ਹੈ, ਪਰ ਜਦੋਂ ਆਪਾਂ ਗੁਰਬਾਣੀ 'ਤੇ ਪੜ੍ਹਨ ਰਹੇ ਹਾਂ, ਪਰ ਧਿਆਨ ਕਰਨਾ, ਆਪ ਜੀ ਵਿਚਾਰ ਕਰਨਾ, ਭਗਤ ਕਬੀਰ ਜੀ ਨੇ ਅੱਗੇ ਸਮਝਾਇਆ, ਪਾਛੇ ਬਹੁਰ ਨਾ ਆਵਣ ਪਾਵੋ। ਭਗਤ ਕਬੀਰ ਜੀ ਨੇ ਕਿਹਾ ਕਿ ਜੇ ਕੋਈ ਬੰਦਾ ਆਪਣੀ ਰਗ ਰਗ ਦੇ ਵਿੱਚ ਨਾਮ ਨੂੰ ਹੀ ਵਸਾ ਦੇਵੇ ਅਤੇ ਆਪਣੇ ਅੰਦਰੋਂ ਜਿਹੜੀ ਜ਼ਹਿਰ ਆ, ਜ਼ਹਿਰ ਕੀ ਆ, ਮੋਹ ਮਾਇਆ, ਕਹਿੰਦੇ ਇਸ ਮੋਹ ਮਾਇਆ ਨੂੰ ਸੰਸਾਰ ਦੀ ਖਿੱਚ ਨੂੰ ਬਾਹਰ ਕੱਢ ਦੇਵੇ ਅਤੇ ਕਹਿੰਦਾ ਇਸ ਤੋਂ ਬਾਅਦ ਉਹਦੀ ਅਵਸਥਾ ਕੈਸੀ ਬਣੇਗੀ, ਉਹ ਦੁਬਾਰਾ ਜਨਮ ਲੈ ਕੇ ਨਹੀਂ ਆਵੇਗਾ, ਉਹ ਦੁਬਾਰਾ ਜਨਮ ਲੈ ਕੇ ਨਹੀਂ ਆਵੇਗਾ। ਫਿਰ ਗੁਰੂ ਜੀ ਨੇ ਕੀ ਕਿਹਾ, ਭਗਤ ਨਾਮਦੇਵ ਜੀ ਨੇ, ਕਹਿੰਦੇ ਅੰਮ੍ਰਿਤ ਬਾਣੀ ਘੱਟ ਤੇ ਉਚਰੋ। ਧਿਆਨ ਨਾਲ ਸਰਵਣ ਕਰਨਾ, ਅੰਮ੍ਰਿਤ ਬਾਣੀ ਘੱਟ ਤੇ ਉਚਰੋ, ਆਤਮ ਕਹੋ ਸਮਝਾਵੋ। ਦੇਖੋ ਆ ਜਿਹੜੀ ਆਪਾਂ ਹੁਣੇ ਗੱਲ ਕੀਤੀ, ਭਗਤ ਨਾਮਦੇਵ ਜੀ ਨੇ ਵੀ ਗੁਰਬਾਣੀ ਅੰਦਰ ਉਹੀ ਗੱਲ ਕਹੀ ਹੈ। ਭਗਤ ਨਾਮਦੇਵ ਜੀ ਨੇ ਵੀ ਕਿਹਾ, ਕਹਿੰਦੇ ਭਾਈ ਅੰਮ੍ਰਿਤ ਬਾਣੀ ਘੱਟ ਤੇ ਉਚਰੋ। ਕਹਿੰਦੇ ਜਿਹੜੀ ਅੰਮ੍ਰਿਤ ਰੂਪੀ ਬਾਣੀ ਆ ਨਾ, ਅੰਮ੍ਰਿਤ ਕੀ ਆ, ਜੀਵਨ ਦੀ ਸੇਧ ਦੇਣ ਵਾਲੀ ਉਹ ਦਾਤ। ਦੇਖੋ ਨਾ, ਗੁਰੂ ਜੀ ਨੇ ਕਿਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਕਿਉਂਕਿ ਪ੍ਰਭੂ ਦਾ ਜਿਹੜਾ ਨਾਮ ਆ, ਜਿਹੜਾ ਗੁਰੂ ਦਾ ਸ਼ਬਦ ਆ, ਇਹ ਸਾਡਾ ਆਤਮਿਕ ਚਾਨਣ ਕਰਦਾ, ਸਾਨੂੰ ਆਤਮਿਕ ਸੋਝੀ ਬਖਸ਼ਿਸ਼ ਕਰਦਾ, ਸਾਨੂੰ ਆਤਮਿਕ ਜੀਵਨ ਦੀ ਦਾਜ ਦੱਸਦਾ, ਅਸੀਂ ਜਾਣਾ ਕਿੱਥੇ ਆ। ਅਤੇ ਗੁਰੂ ਜੀ ਕਹਿਣ ਲੱਗੇ ਅੰਮ੍ਰਿਤ ਬਾਣੀ ਘੱਟ ਤੇ ਉਚਰੋ। ਕਹਿੰਦੇ ਅੰਮ੍ਰਿਤ ਰੂਪੀ ਬਾਣੀ ਜਿਹੜੀ ਸਾਨੂੰ ਉਸ ਰਾਹ 'ਤੇ ਤੋਰਦੀ ਆ ਨਾ, ਕਹਿੰਦੇ ਇਹਦਾ ਉਚਾਰਨ ਘੱਟ ਦੇ ਅੰਦਰ ਕਰ, ਸਰੀਰ ਦੇ ਅੰਦਰ ਕਰ। ਅਸੀਂ ਕੀ ਕਰਦੇ ਹਾਂ, ਅਸੀਂ ਮੂੰਹ ਨਾਲ ਬੋਲ ਬੋਲ ਕੇ ਲੋਕਾਂ ਨੂੰ ਤਾਂ ਸੁਣਾਉਣੀ ਚਾਹੁੰਦੇ ਹਾਂ, ਪਰ ਸਾਡਾ ਮਨ ਸੁਣਦਾ ਹੀ ਨਹੀਂ। ਕੋਈ ਸੱਜਣ ਕੀ ਕਹਿੰਦਾ, ਉਹ ਉੱਚੀ ਉੱਚੀ ਪੜ੍ਹਿਆ ਕਰ ਬਈ। ਉਹ ਪੜ੍ਹਨ ਲੱਗ ਪਿਆ, ਉਹਨੂੰ ਸਿੰਘ ਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਬੜੀ ਬੜੀ ਉੱਚੀ ਉੱਚੀ ਪੜ੍ਹਨ ਰਹੇ ਹੋ। ਕਹਿੰਦਾ ਹਾਂਜੀ, ਇਹ ਕਿਹਨੂੰ ਸੁਣਾਉਣ ਰਹੇ ਹੋ? ਕਹਿੰਦਾ ਜੀ, ਮੈਨੂੰ ਕਿਸੇ ਨੇ ਕਿਹਾ ਵੀ ਉੱਚੀ ਪੜ੍ਹਿਆ ਕਰੋ। ਵੀ ਖਾਲਸਾ, ਇਹਨੂੰ ਘੱਟ ਦੇ ਅੰਦਰ ਪੜ੍ਹ, ਇਹਨੂੰ ਆਪਣੇ ਅੰਦਰ ਉਚਾਰਨ ਕਰ, ਅਤੇ ਕੀ ਕਰ, ਆਤਮ ਕਹੋ ਸਮਝਾਵੋ। ਇਹਨੂੰ ਇਸ ਆਰਾਮ ਨਾਲ ਪੜ੍ਹ ਵੀ ਤੇਰੀ ਆਤਮਾ ਨੂੰ ਕੁਝ ਸਮਝ ਲੱਗੇ। ਹੁਣ ਸੋਚਣ ਵਾਲੀ ਗੱਲ ਆ, ਤੂੰ ਗੁਰਬਾਣੀ ਪੜ੍ਹੀ ਪਰ ਤੇਰੀ ਆਤਮਾ ਨੂੰ ਕੋਈ ਸੋਝੀ ਨਹੀਂ ਆਈ, ਤੈਨੂੰ ਗਿਆਨ ਹੀ ਨਹੀਂ ਮਿਲਿਆ, ਮੈਂ ਕਰਨਾ ਕੀ ਆ, ਅਤੇ ਤੂੰ ਸੁਣਾਉਣ ਕਿਹਨੂੰ ਡਿਆ ਬਈ? ਹੈਂ, ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਪਏ ਨੇ ਵੀ ਇਸ ਗੁਰਬਾਣੀ ਦਾ ਆਪਣੇ ਸਰੀਰ ਦੇ ਅੰਦਰ ਉਚਾਰਨ ਕਰਿਆ ਕਰ, ਤਾਂ ਕਿ ਤੈਨੂੰ ਸੋਝੀ ਲੱਗੇ, ਕਿਉਂਕਿ ਗੁਰਬਾਣੀ ਉਪਦੇਸ਼ ਆ, ਗੁਰਬਾਣੀ ਮਾਰਗ ਆ। ਧਿਆਨ ਕਰਨਾ, ਕੋਈ ਵੀ ਇਨਸਾਨ ਜਦੋਂ ਸਵਾਲ ਕੱਢਦਾ ਹੈ, ਉਹ ਜਿਹੜਾ ਫਾਰਮੂਲਾ ਸਿੱਖਦਾ, ਉਸ ਫਾਰਮੂਲੇ ਨੂੰ ਮਨ 'ਚ ਵਸਾ ਲੈਂਦਾ। ਜਦੋਂ ਮਨ 'ਚ ਵਸਾ ਲੈਂਦਾ ਨਾ, ਫਿਰ ਕੋਈ ਵੀ ਸਵਾਲ ਆਈ ਜਾਵੇ ਉਹਨੂੰ, ਉਹ ਕੀ ਕਹਿੰਦਾ, ਉਹੀ ਫਾਰਮੂਲਾ ਲਾਉਣਾ ਕੱਢੀ ਜਾ। ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਕਹਿੰਦੇ ਵੀ ਕਲਯੁੱਗ ਦੇ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਫਾਰਮੂਲਾ ਇੱਕੋ ਹੀ ਹੈ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ, ਕਹਿੰਦੇ ਵੀ ਕਲਯੁੱਗ ਦਾ ਸਮਾਂ ਇਸ ਯੁੱਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦਾ ਹੀ ਫਾਰਮੂਲਾ ਕੰਮ ਕਰਦਾ ਹੀ। ਜੇ ਤੂੰ ਨਾਮ ਸਿਮਰਨ ਕਰਦਾ ਹੈ, ਨਾਮ ਸਿਮਰਨ ਕਰਨ ਦੇ ਨਾਲ ਗੁਰੂ ਪਿਆਰਿਆ, ਤੂੰ ਜਿੱਥੇ ਮਰਜ਼ੀ ਤੁਰਿਆ ਜਾ, ਤੇਰਾ ਹਰ ਰਸਤਾ ਸਾਫ਼ ਹੁੰਦਾ ਜਾਏਗਾ। ਇਹ ਸੱਚ, ਜਿਵੇਂ ਇੱਕ ਫਾਰਮੂਲਾ ਆਉਂਦਾ ਰਹੋਵੇ, ਜਿਹੜਾ ਮਰਜ਼ੀ ਸਵਾਲ ਕੱਢ ਦਿਓ, ਇੱਦਾਂ ਗੁਰੂ ਜੀ ਕਹਿੰਦੇ ਨੇ, ਜੇ ਤੇਰੇ ਅੰਦਰ ਨਾਮ ਸਿਮਰਨ ਆ, ਤੂੰ ਤੁਰਿਆ ਜਾ ਰਾਹ ਦੇ ਉੱਤੇ, ਆਪਣੇ ਆਪ ਸਾਰੇ ਰਾਹ ਸਾਫ਼ ਹੁੰਦੇ ਜਾਣਗੇ। ਠੀਕ ਹੈ, ਹਰ ਇੱਕ ਰਾਹ ਸਾਫ਼ ਹੋਏਗਾ। ਕੈਸਾ, ਤੂੰ ਤੁਰ ਕੇ ਦੇਖ, ਕਿਤੇ ਨਾਮ ਸਿਮਰਨ ਕਰਕੇ ਦੇਖ, ਨਾਮ ਦੀ ਤਾਕਤ ਇੰਨੀ ਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਨੇ ਵਡਿਆਈ ਬਖਸ਼ੀ ਆ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਵੀ ਜਿਹੜਾ ਪ੍ਰਭੂ ਦਾ ਸਿਮਰਨ ਆ, ਇਹ ਸਭ ਤੋਂ ਉੱਚਾ। ਧਿਆਨ ਕਰਨਾ,
ਕਰਮ ਕਾਂਡ ਜਿੰਨੇ ਅਸੀਂ ਕਰਦੇ ਹਾਂ, ਕਹਿੰਦੇ ਨਾ ਕਰਮ ਕਾਂਡਾਂ ਤੋਂ ਵੀ ਉੱਚਾ, ਤੂੰ ਐਵੇਂ ਕਰਮ ਕਾਂਡ ਕਰੀ ਜਾਏਗਾ ਹੁੰਦੇ ਧਿਆਨ ਦੇ ਰਹੀ। ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਕਹਿੰਦੇ ਵੀ ਤੀਰਥ 'ਤੇ ਨਹਾਉਣ ਜਾਇਆ ਕਰ, ਜ਼ਰੂਰ ਜਾਇਆ ਕਰ, ਪਰ ਇਹ ਪਹਿਲਾਂ ਵੇਖ ਲਾ ਵੀ ਤੀਰਥ ਹੈ ਕੀ ਚੀਜ਼। ਤੀਰਥ ਨਾਮ ਆ, ਇਹਦਾ ਮਤਲਬ ਮਨਾ ਤੂੰ ਨਾਮ ਰੂਪੀ ਤੀਰਥ ਉੱਤੇ ਡੁਬਕੀ ਲਾਉਣੀ ਹੈ, ਇਸ਼ਨਾਨ ਕਰਨਾ ਹੈ ਅਤੇ ਨਾਮ ਦੇ ਅੰਦਰ ਕਰਨਾ ਹੈ। ਠੀਕ ਹੈ, ਜਦੋਂ ਤੁਸੀਂ ਇਸ਼ਨਾਨ ਕਰੋਗੇ, ਗੁਰਬਾਣੀ ਅੰਦਰ ਪੰਕਤੀ ਆਉਂਦੀ ਆ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਵਿਚਾਰ ਕਰਨਾ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਗੁਰੂ ਨੂੰ ਪਿਆਰੀ ਸਤਸੰਗ ਜੀ, ਗੁਰਬਾਣੀ ਮਨ ਨੂੰ ਉਪਦੇਸ਼ ਦਿੰਦੀ ਹੈ, ਤਨ ਨੂੰ ਨਹੀਂ। ਤਨ ਦੇ ਨਹਾਉਣ ਦੀ ਗੱਲ ਨਹੀਂ ਕਰਦੀ ਪਈ, ਮਨ ਦੇ ਨਹਾਉਣ ਦੀ ਗੱਲ ਕਰਦੀ ਹੈ। ਠੀਕ ਹੈ, ਅਤੇ ਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਇਸ਼ਨਾਨ ਕਰੇ ਦਾ ਮਤਲਬ ਕੀ ਹੈ ਕਿ ਹੇ ਮਨ, ਜੇ ਤੂੰ ਇਸ਼ਨਾਨ ਕਰ ਲੈਂਦਾ ਕਿਹਦੇ ਨਾਲ, ਪਾਣੀ ਨਾਲ। ਕਿਹੜੇ ਪਾਣੀ ਨਾਲ? ਗੁਰਬਾਣੀ 'ਚ ਪੜ੍ਹੀਏ ਕਿਹੜਾ ਪਾਣੀ ਹੈ ਜਿਹਦੇ ਨਾਲ ਮਨ ਇਸ਼ਨਾਨ ਕਰਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ ਗੁਰੂ ਜੀ ਨੇ, ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਵੀ ਨਿਰਮਲ ਉਦਕ, ਉਦਕ ਪਾਣੀ ਨੂੰ ਕਹਿੰਦੇ ਆ, ਕਿ ਹੇ ਪੁਰਾਣੀ ਮਲ ਤੋਂ ਰਹਿਤ ਪਾਣੀ, ਜਿਹੜਾ ਐੜਾ ਪਾਣੀ ਆਪਾਂ ਜਿਹ 'ਚ ਸਰੀਰ ਨਹਾਉਂਦਾ ਨਾ, ਇਹ ਮਲ ਵਾਲਾ। ਆਪ ਜੀ ਨੇ ਕਦੀ ਦੇਖਣਾ ਕੋਈ ਇਨਸਾਨ ਇੱਕ ਬਾਲਟੀ ਦੇ ਅੰਦਰ ਇਸ਼ਨਾਨ ਕਰਕੇ ਜਾਵੇ, ਉਹਦੇ ਸਾਬਣ ਵਾਲੇ ਹੱਥ ਵਿੱਚ ਲੱਗ ਜਾਂਦੇ, ਦੂਜਾ ਬੰਦਾ ਆ ਕੇ ਨਹਾਉਣ ਲੱਗੇ ਉਹ ਬਾਲਟੀ 'ਚ ਪਾਣੀ ਛੱਡ ਆਵੇ ਅਤੇ ਦੂਜਾ ਬੰਦਾ ਪਾਣੀ ਰੋੜ ਦਿੰਦਾ, ਉਹ ਤੂੰ ਪਾਣੀ ਰੋੜਦਾ ਇੱਦਾਂ ਹੀ। ਕਹਿੰਦਾ ਤੂੰ ਨਹਾ ਕੇ ਆਇਆ ਸੀ ਇਸੇ ਪਾਣੀ 'ਚ? ਕਹਿੰਦਾ ਹਾਂ। ਕਹਿੰਦਾ ਗੰਦਾ ਸੀ, ਮੈਂ ਨਹੀਂ ਨਹਾਉਣਾ। ਪਰ ਨਾਮ ਇੱਕ ਐਸੀ ਸ਼ਕਤੀ ਹੈ ਜਿਹੜਾ ਤੁਹਾਡੇ ਸਾਰੇ ਪਾਪ ਚੁੱਕ ਕੇ ਵੀ ਖੁਦ ਗੰਦਾ ਨਹੀਂ ਹੋ ਸਕਦਾ, ਇੰਨੀ ਤਾਕਤ ਹੈ। ਤਾਂ ਉਹਨਾਂ ਨੇ ਕਿਹਾ ਸਭ ਤੋਂ ਉੱਚਾ। ਕਹਿੰਦੇ ਇਹਦੀ ਉੱਚਾਈ ਇੰਨੀ ਹੈ ਵੀ ਇਹਨੂੰ ਕੋਈ ਵੀ ਸੰਸਾਰ ਦੀ ਮੈਲ ਗੰਦਾ ਨਹੀਂ ਕਰ ਸਕਦੀ। ਅਤੇ ਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰੇ। ਕਹਿੰਦੇ ਜੇ ਤੇਰਾ ਮਨ ਇਸ ਨਾਮ ਰੂਪੀ ਜਲ ਦੇ ਅੰਦਰ ਇਸ਼ਨਾਨ ਕਰ ਲੈਂਦਾ, ਜਿਵੇਂ ਆਪਾਂ ਪਾਣੀ ਤਨ 'ਤੇ ਪਾਉਂਦੇ ਹਾਂ, ਇਹਦਾ ਨਾਮ ਕਿਤੇ ਮਨ 'ਤੇ ਪਾਉਣ ਲੱਗ ਪਈਏ। ਸਾਸ ਸਾਸ ਸਿਮਰੋ ਗੋਬਿੰਦ, ਹਰ ਸਵਾਸ ਦੇ ਅੰਦਰ ਸਾਡਾ ਕਿਤੇ ਸਿਮਰਨ ਚੱਲਣ ਲੱਗ ਪਿਆ, ਤਾਂ ਸਮਝ ਲਓ ਸਾਡਾ ਇਸ਼ਨਾਨ ਹੋਣ ਲੱਗ ਪਿਆ। ਅਤੇ ਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਅੰਮ੍ਰਿਤਸਰ ਕੀ ਆ? ਅੰਮ੍ਰਿਤ ਸਰੋਵਰ। ਉਹ ਕਿੱਥੇ ਆ? ਉਹ ਦਸਵਾਂ ਦੁਆਰ। ਗੁਰੂ ਜੀ ਕਹਿਣ ਲੱਗੇ ਜੇ ਤੇਰਾ ਮਨ ਇਸ ਨਾਮ ਰੂਪੀ ਜਲ ਅੰਦਰ ਇਸ਼ਨਾਨ ਕਰ ਲੈਂਦਾ ਹੈ ਅਤੇ ਅੰਮ੍ਰਿਤ ਸਰੋਵਰ ਅੰਦਰ ਜਾ ਕੇ ਡੁਬਕੀਆਂ ਲਾਵੇਗਾ, ਕਹਿੰਦਾ ਭਾਵ ਦਸਵਾਂ ਦੁਆਰ ਦੀ ਅਵਸਥਾ ਮਿਲ ਜਾਏਗੀ, ਦਸਵਾਂ ਦੁਆਰ ਵਿੱਚ ਪਹੁੰਚ ਜਾਵੇਗਾ। ਇੰਨੀ ਉੱਤਮ ਦਾਤ ਦੇਖੋ ਨਾਮ ਦੇ ਉੱਤੋਂ ਪ੍ਰਾਪਤ ਹੁੰਦੀ ਹੈ। ਪਰ ਗੁਰੂ ਪਿਆਰਿਓ, ਅਸੀਂ ਕੀ ਕਰ ਬੈਠੇ ਹਾਂ? ਅਸੀਂ ਨਾਮ ਨੂੰ ਭੁੱਲ ਬੈਠੇ ਹਾਂ। ਠੀਕ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ 'ਚ ਪੰਕਤੀ ਆਉਂਦੀ ਹੈ, ਕੀ ਲਿਖਦੇ ਆ? ਕਹਿੰਦੇ ਇੱਥੇ ਨਾਮੋ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਬਿਸਤਾ ਮੈਂ ਸਮਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਇੱਥੇ ਨਾਮੋ ਭੁੱਲਿਆ, ਇਸ ਮਨ ਨੂੰ ਸਬੋਧਨ ਕਰਨ ਲੱਗੇ। ਕਹਿੰਦੇ ਮਨਾ, ਜੇ ਐਸ ਸਰੀਰ ਅੰਦਰ ਬੈਠਾ ਵੀ ਤੂੰ ਨਾਮ ਤੋਂ ਭੁੱਲ ਗਿਆ, ਸਿਮਰਨ ਤੋਂ ਭੁੱਲ ਗਿਆ, ਖੁੰਝ ਗਿਆ, ਦੂਰ ਹੋ ਗਿਆ, ਅਤੇ ਕੀ ਹੋਏਗਾ? ਹੱਥ ਕਥਾਉ ਨਾ ਪਾਏ। ਕਹਿੰਦੇ ਤੈਨੂੰ ਜਨਮ ਹੋਰ ਮਿਲੇਗਾ, ਪਰ ਉਹਨਾਂ ਜਨਮਾਂ ਅੰਦਰ ਤੇਰਾ ਹੱਥ ਨਹੀਂ ਪੈਣਾ, ਕਹਿੰਦਾ ਭਾਵ ਤੈਨੂੰ ਸਿਮਰਨ ਕਰਨ ਦਾ ਮੌਕਾ ਨਹੀਂ ਮਿਲਣਾ। ਹੱਥ ਕਥਾਉ ਨਾ ਪਾਏ ਜੋਨੀ ਸਭ ਭੁਆਈਆਂ, ਕਹਿੰਦੇ ਦੇਖ ਮਨਾ, ਸਾਰੀਆਂ ਜੋਨਾਂ ਦੇ ਅੰਦਰ ਦੁਬਾਰਾ ਘੁਮਾਇਆ ਜਾਏਗਾ। ਦੱਸੋ ਇਹ ਕਿੱਡੀ ਹੈਰਾਨਗੀ ਵਾਲੀ ਗੱਲ ਜੇ, ਕਿ ਇੱਥੇ ਬਖਸ਼ਿਸ਼ ਨਹੀਂ ਕੀਤੀ ਗੁਰੂ ਜੀ ਨੇ ਵੀ ਤੈਨੂੰ ਕੋਈ ਜਨਮ ਛੱਡਿਆ ਜਾਏਗਾ, ਹੈ ਨਾ, ਵੀ ਤੂੰ ਫਲਾਣੇ ਜਾਮੇ ਤੋਂ ਵਾਪਸ ਆ ਜਾਏਗਾ। ਠੀਕ ਹੈ, ਨਹੀਂ, ਇੱਕ ਜਗ੍ਹਾ 'ਤੇ ਗੁਰਬਾਣੀ 'ਚ ਪੰਕਤੀ ਆਉਂਦੀ ਆ, ਹਰਕਾ ਸਿਮਰਨ ਛੱਡ ਕੇ ਆ ਹੋਈ ਰਾਖੇ ਨਾਰ, ਗਦੀ ਹੋਏ ਕੇ ਉਤਰੇ ਭਾਰ ਸਹੇ ਮਨ ਚਾਰ। ਉਹ ਵਿਚਾਰ ਕਰੀਏ, ਇੱਕ ਕਬੀਰ ਜੀ ਦੀਆਂ ਪੰਕਤੀਆਂ ਨੇ, ਕਬੀਰ ਜੀ ਦੱਸਣ ਲੱਗੇ ਹਰਕਾ ਸਿਮਰਨ ਛੱਡ ਕੇ ਆ ਹੋਈ ਰਾਖੇ ਨਾਰ। ਧੰਨ ਗੁਰੂ ਗ੍ਰੰਥ ਸਾਹਿਬ ਸਮਝਾਉਣ ਲੱਗੇ, ਕਹਿੰਦੇ ਜਿਹੜੀ ਆਤਮਾ ਮਨੁੱਖ ਜਾਮੇ ਵਿੱਚ ਪਹੁੰਚੀ ਹੋਈ ਵੀ ਗੁਰੂ ਦਾ ਪੱਲਾ ਫੜ ਕੇ ਨਾਮ ਸਿਮਰਨ ਨਹੀਂ ਕਰਦੀ, ਉਹਦੀ ਅਵਸਥਾ ਕਿੱਦਾਂ ਦੀ ਹੈ? ਜਿਹੜੀ ਗੁਰੂ ਦੇ ਲੜ ਲੱਗ ਕੇ ਨਾਮ ਸਿਮਰਨ ਨਹੀਂ ਕਰਦੀ, ਉਹਦੀ ਅਵਸਥਾ ਕਿੱਦਾਂ ਦੀ ਆ? ਆ ਹੋਈ ਰਾਖੇ ਨਾਰ। ਹੁਣ ਆ ਹੋਈ ਕਈਆਂ ਨੇ ਤਾਂ ਕਹਿਤਾ ਉਹ ਮਾਤਾ ਦਾ ਨਾਂ ਆ। ਗੁਰੂ ਨੂੰ ਪਿਆਰੀ ਸਤਸੰਗ ਜੋ ਧਿਆਨ ਨਾਲ ਪੜ੍ਹੋ, ਕੀ ਲਿਖਿਆ? ਆ ਹੋਈ ਰਾਖੇ ਨਾਰ। ਨਾਰ ਕਿਹਨੂੰ ਕਹਿੰਦੇ ਆ? ਅਗਿਆਨਤਾ ਨੂੰ। ਨਾਰ ਕਿਹਨੂੰ ਕਹਿੰਦੇ ਆ? ਅਗਿਆਨਤਾ ਨੂੰ। ਤੇ ਗੁਰੂ ਗ੍ਰੰਥ ਸਾਹਿਬ ਸਮਝਾਉਣ ਲੱਗੇ ਜਿਹੜਾ ਮਨੁੱਖੀ ਜਾਮੇ ਅੰਦਰ ਆਤਮਾ ਨਾਮ ਸਿਮਰਨ ਨਹੀਂ ਕਰਦੀ ਉਹ ਆਪਣੇ ਆਪ ਨੂੰ ਮਨੁੱਖੀ ਜਾਮੇ ਅੰਦਰ ਬੈਠੀ ਵੀ ਅਗਿਆਨਤਾ ਦੇ ਅੰਦਰ ਹੀ ਬੈਠੀ ਰਹਿੰਦੀ ਆ, ਨਾਰੀ ਬਣਾ ਕੇ ਬੈਠੀ ਰਹਿੰਦੀ ਆ। ਇਸ ਜਾਮੇ 'ਤੇ ਮੌਕਾ ਮਿਲਿਆ ਸੀ ਤਬਦੀਲ ਹੋਣ ਦਾ। ਕਿਹੜੀ ਤਬਦੀਲੀ? ਹੁਣ ਧਿਆਨ ਕਰਨਾ, ਜੇ ਸਰੀਰ ਤੋਂ ਕੋਈ ਔਰਤ ਆ ਤਾਂ ਉਹਨੇ ਔਰਤ ਹੀ ਰਹਿਣਾ, ਸਰੀਰ ਤੋਂ ਕੋਈ ਆਦਮੀ ਆ ਤਾਂ ਉਹਨੇ ਸਾਰੀ ਉਮਰ ਆਦਮੀ ਹੀ ਰਹਿਣਾ। ਪਰ ਤਬਦੀਲੀ ਆਤਮਾ ਦੇ ਅੰਦਰ ਹੈ। ਤਬਦੀਲੀ ਆਤਮਾ ਦੇ ਅੰਦਰ ਕੈਸੀ ਹੈ ਕਿ ਇਹ ਜਿਹੜੀ ਆਤਮਾ ਆ ਇਹ ਕਿਸੇ ਵੀ ਸਰੀਰ ਵਿੱਚ ਰਹਿੰਦੀ ਆ ਅਤੇ ਇਸ ਆਤਮਾ ਨੂੰ ਔਰਤ ਕਰਕੇ ਜਾਣਿਆ ਜਾਂਦਾ। ਠੀਕ ਹੈ, ਬਾਣੀ 'ਚ ਪੰਕਤੀ ਆਉਂਦੀ ਆ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਈ। ਗੁਰੂ ਜੀ ਕਹਿਣ ਲੱਗੇ ਇਸ ਜੱਗ ਦੇ ਅੰਦਰ ਇੱਕ ਪੁਰਖ ਆ ਪਰਮਾਤਮਾ ਅਤੇ ਬਾਕੀ ਸਾਰੀ ਸ੍ਰਿਸ਼ਟੀ ਨਾਰ ਆ। ਹੁਣ ਸਮਝੋ ਧਿਆਨ ਨਾਲ, ਇੱਥੇ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਸਾਰੀ ਸ੍ਰਿਸ਼ਟੀ ਨਾਰ ਆ ਪਰ ਇੱਕ ਜਨਮ ਮਿਲਦਾ ਇਸ ਆਤਮਾ ਨੂੰ ਤਬਦੀਲ ਹੋਣ ਲਈ ਜਿੱਥੋਂ ਨਾਰ ਤੋਂ ਨਰ ਬਣ ਜਾਂਦੀ ਹੈ, ਅਗਿਆਨਤਾ ਤੋਂ ਪ੍ਰਕਾਸ਼ਿਤ ਹੋ ਜਾਂਦੀ ਹੈ, ਉਹ ਆ ਮਨੁੱਖ ਦਾ ਜਾਮਾ। ਹੁਣ ਇੱਥੇ ਗੁਰੂ ਜੀ ਨੇ ਕਿਹਾ ਕਹਿੰਦੇ ਹਰਕਾ ਸਿਮਰਨ ਛੱਡ ਕੇ, ਜੇ ਆਤਮਾ ਇੱਥੇ ਵੀ ਹਰੀ ਦਾ ਸਿਮਰਨ ਛੱਡ ਕੇ ਬੈਠੀ ਹੈ ਤਾਂ ਆ ਹੋਈ ਰਾਖੇ ਨਾਰ, ਕਹਿੰਦੇ ਇੱਥੇ ਬੈਠੀ ਵੀ ਆਪਣੇ ਆਪ ਨੂੰ ਤਬਦੀਲ ਨਹੀਂ ਕਰ ਸਕਦੀ, ਇਹ ਆਪਣੇ ਆਪ ਨੂੰ ਨਾਰ ਦੀ ਨਾਰ ਹੀ ਰੱਖੇਗੀ। ਆ ਹੋਈ ਕਹਿੰਦੇ ਇੱਥੇ ਵੀ ਉਹੀ ਹੋਈ ਰਹਿਣਾ ਇਹਨੇ, ਅਗਿਆਨਤਾ ਜੀ ਫਸੀ ਰਹਿਣਾ ਇਹਨੇ। ਆ ਹੋਈ ਰਾਖੇ ਨਾਰ, ਆਪਣੇ ਆਪ ਨੂੰ ਨਾਰ ਹੀ ਬਣਾ ਕੇ ਬੈਠੀ ਰਹਿੰਦੀ ਹੈ ਅਤੇ ਫਿਰ ਕੀ ਹੋਏਗਾ? ਗਦੀ ਹੋਏ ਕੇ ਉਤਰੇ। ਕਿਹੜੀ ਗਦੀ? ਗੁਰੂ ਪਿਆਰਿਓ, ਜੇ ਆਪਾਂ ਕਹੀਏ ਕਿ ਉਹਨੂੰ ਖੋਤੀ ਦਾ ਜਨਮ ਮਿਲ ਜਾਏਗਾ, ਗਦੀ ਦਾ ਜਨਮ ਮਿਲ ਜਾਏਗਾ, ਅਤੇ ਹੁਣੇ ਆਪਾਂ ਪੰਕਤੀ ਪੜ੍ਹੀਏ ਕਿ ਇੱਥੇ ਨਾਮੋ ਭੁੱਲਿਆਂ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨਾ, ਕਹਿੰਦੇ ਸਾਰੀਆਂ ਜੋਨਾਂ ਦੁਆਰਾ ਘੁਮਾਇਆ ਜਾਏਗਾ। ਇੱਥੇ ਲਿਖਤਾ ਗਦੀ ਹੋ ਕੇ ਬਣੇਗਾ, ਕਿੱਧਰ ਜਾਈਏ? ਉਹ ਕਹਿੰਦੇ ਸਾਰੀਆਂ ਜੋਨਾਂ 'ਚ ਘੁਮਾਇਆ ਜਾਏਗਾ ਇੱਕ ਪੰਕਤੀ 'ਚ ਕਹਿੰਦੇ ਆ, ਦੂਜੇ ਪਾਸੇ ਕਹਿੰਦੇ ਨਹੀਂ ਤੁਸੀਂ ਤਾਂ ਖੋਤੀ ਬਣੇਗਾ। ਨਹੀਂ, ਖੋਤੀ ਨਹੀਂ ਬਣਨਾ, ਠੀਕ ਹੈ ਬਈ, ਉਹਦਾ ਹੁਕਮ ਆ, ਹੁਣ ਤੁਸੀਂ ਹਿਸਾਬ ਲਾਓ। ਆ ਜਿੰਨੇ ਬੰਦੇ ਨਾਮ ਸਿਮਰਨ ਨਹੀਂ ਕਰਨਗੇ, ਜੇ ਸਾਰੇ ਖੋਤੀਆਂ ਹੀ ਬਣ ਜਾਣਗੇ ਤਾਂ ਖੋਤੀਆਂ ਹੀ ਖੋਤੀਆਂ ਹੋ ਜਾਣੀਆਂ ਨੇ, ਬਾਕੀ ਜਨਮ ਕਿੱਧਰ ਜਾਣਗੇ ਬਈ? ਹੈਂ, ਕਦੀ ਹੋ ਸਕਦਾ? ਸੋ ਆਪ ਵਿਚਾਰ ਕਰੀਏ, ਗਦੀ ਹੋਏ ਕੇ ਉਤਰੇ, ਗਦੀ ਹੋਏ ਕੇ, ਗਦੀ ਹੋਏ ਕੇ ਕਿਹਨੂੰ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਭਗਤ ਕਬੀਰ ਜੀ ਸਾਨੂੰ ਦੱਸਣ ਲੱਗੇ, ਕਹਿੰਦੇ ਗਦੀ ਹੋਏ ਕੇ ਲਿਖਿਆ। ਗਦੀ ਕੌਣ ਆ? ਜਿਹੜੀ ਆਪਣੇ ਲੱਕ ਦੇ ਉੱਤੇ ਪਾਟ ਹੁੰਦੀ ਹੈ, ਜਿਹੜੀ ਆਪਣੇ ਲੱਕ 'ਤੇ ਪਾਟ ਹੁੰਦੀ ਹੈ, ਉਹਦਾ ਜਾਮਾ ਮਿਲਿਆ ਹੀ ਵਿਚਾਰੀ ਨੂੰ ਪਾਟ ਢੋਣ ਲਈ ਹੈ, ਉਹ ਗਦੀ ਹੈ। ਅਤੇ ਇੱਥੇ ਕਬੀਰ ਜੀ ਕੀ ਕਹਿਣ ਲੱਗੇ? ਕਹਿੰਦੇ ਆਤਮਾ ਇੱਕ ਮਨੁੱਖ ਦਾ ਜਾਮਾ ਆ ਜਿਹਦੇ ਅੰਦਰ ਤੂੰ ਆਪਣਾ ਸਾਰਾ ਭਾਰ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਲਾਹ ਸਕਦੀ ਸੀ, ਬਾਕੀ ਕਿਸੇ ਹੋਰ ਜਾਮੇ ਦੇ ਅੰਦਰ ਤੂੰ ਇਹ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਭਾਰ ਆਪਣੇ ਤੋਂ ਲਾਹ ਹੀ ਨਹੀਂ ਸਕਦੀ। ਗਦੀ ਹੋਏ ਕੇ ਉਤਰੇ, ਕਹਿੰਦਾ ਬਾਬੂ ਨਾ ਜਾਮਿਆਂ ਚਲੀ ਜਾਏਗੀ, ਜਿੰਨਾ ਜਾਮਿਆਂ ਦੇ ਅੰਦਰ ਗਦੀ ਦੀ ਨਿਆਈ ਗਦੀ ਵਾਂਗਣਾ, ਤੈਨੂੰ ਆਪਣੇ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਚਾਰ ਮਨ ਭਾਰ ਜਿਹੜਾ ਕਿ ਨਹੀਂ ਚੁੱਕ ਕੇ ਰੱਖਣਾ ਪਏਗਾ। ਗਦੀ ਨਹੀਂ ਲਿਖਿਆ, ਗਦੀ ਵਾਂਗਣਾ, ਗਦੀ ਹੋਏ ਕੇ ਲਿਖਿਆ। ਗਦੀ ਹੋਏ ਕੇ ਉਤਰੇ, ਭਾਰ ਸਹੇ ਮਨ ਚਾਰ। ਕਹਿੰਦਾ ਭਾਵ ਕਿ ਤੈਨੂੰ ਚਾਰ ਮਨ ਭਾਰ ਦਾ ਕੀ ਮਤਲਬ ਆ? ਕਿ ਜਿਹੜੇ ਪਾਪ ਅਤੇ ਮਾੜੇ ਕਰਮ ਕੀਤੇ ਆ ਨਾ, ਆਹੀ ਜਾਮਾ ਜਿਹਦੇ ਅੰਦਰ ਇਹ ਲਾਹ ਸਕਦੀ ਸੀ, ਬਾਕੀ ਕਿਸੇ ਹੋਰ ਜਾਮੇ ਦੇ ਅੰਦਰ ਇਹ ਭਾਰ ਤੇ ਤੋਂ ਲੱਥਣਾ ਨਹੀਂ ਹੈ, ਚੁੱਕਦੀ ਰਹੇਗੀ, ਹੈ ਨਾ। ਹੁਣ ਧਿਆਨ ਕਰਨਾ, ਜੇ ਮਨੁੱਖ ਦਾ ਜਾਮਾ ਸਾਡੇ ਕੋਲੋਂ ਭਗਤੀ ਤੋਂ ਵਾਂਝਾ ਰਹਿ ਜਾਂਦਾ, ਸਾਨੂੰ ਅਗਲਾ ਜਨਮ ਮਿਲਦਾ, ਉਸ ਜਨਮ ਦੇ ਅੰਦਰ ਸਾਡੇ ਪਿਛਲੇ ਜਨਮਾਂ ਦੇ ਕੀਤੇ ਪਾਪ ਉਹ ਵੀ, ਇਸ ਜਨਮ ਦੇ ਅੰਦਰ ਕੀਤੇ ਪਾਪ ਉਹ ਵੀ, ਸਾਰੇ ਦੇ ਸਾਰੇ ਨਾਲ ਅੱਗੇ ਚਲੇ ਜਾਂਦੇ ਆ। ਠੀਕ ਹੈ, ਉਹ ਭਾਰ ਸਾਨੂੰ ਚੁੱਕਣਾ ਪੈਂਦਾ, ਉਹ ਸਾਡੇ ਭਾਗਾਂ 'ਚ ਲਿਖਿਆ ਜਾਂਦਾ। ਅਤੇ ਇੱਥੇ ਗੁਰੂ ਜੀ ਨੇ ਫਿਰ ਸਮਝਾ ਦਿੱਤਾ, ਕਹਿੰਦੇ ਫਿਰ ਗਦੀ ਦੀ ਨਿਆਈ ਨਾ, ਉਹਨਾਂ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਭਾਰ ਚੁੱਕ ਕੇ ਰਹਿਣਾ ਪਏਗਾ ਤੈਨੂੰ। ਦੇਖੋ ਹੁਣ ਲਾਓ ਸਾਹਿਬ, ਇੱਕ ਗਦੀ ਹੈ ਵਿਚਾਰੀ, ਉਹਦੀ ਸਾਰੀ ਉਮਰ ਬੀਤ ਜਾਂਦੀ ਆ ਭਾਰ ਢੋਂਦਿਆਂ ਢੋਂਦਿਆਂ, ਹੈ ਕੋਈ ਸੱਜਣ ਲਾਗੋਂ ਲੰਘਦਾ, ਉਹ ਦੇਖਦਾ ਵੀ ਰੋਜ਼ ਵਿਚਾਰੀ ਇਹ ਭਾਰ ਢੋਂਦੀ ਹੈ, ਅਤੇ ਉਹਦੇ ਮਨ 'ਚ ਨਾ ਦਇਆ ਆਉਂਦੀ ਹੈ, ਕੀ ਕਹਿੰਦਾ? ਕਹਿੰਦਾ ਦੇਖ ਲਓ ਕਿੱਦਾਂ ਦਾ ਜਾਮਾ ਹੈ, ਰਾਤ ਦਿਨ ਭਾਰ ਹੀ ਢੋਈ ਜਾਣਾ। ਅਤੇ ਇੱਥੇ ਭਗਤ ਕਬੀਰ ਜੀ ਕਹਿੰਦੇ ਵੀ 84 ਲੱਖ ਜੂਨ ਹੀ ਇਹਦੇ ਵਰਗੀ ਹੈ, ਇੱਕ ਮਨੁੱਖ ਦਾ ਜਾਮਾ ਜਿਹ 'ਚ ਤਬਦੀਲੀ ਹੋ ਸਕਦੀ ਸੀ, ਭਾਰ ਲਾਹ ਸਕਦਾ ਸੀ। ਇੱਕ ਚੀਜ਼ ਗੱਲੇ ਪੱਲੇ ਬੰਨਿਓ, ਕੋਈ ਵੀ ਗਧਾ ਕੋਈ ਵੀ ਗਦੀ ਉੱਤੇ ਭਾਰ ਲੱਦਦੀ ਹੈ ਨਾ, ਉਹ ਆਪਣਾ ਭਾਰ ਆਪੇ ਆਪ ਨਹੀਂ ਲਾ ਸਕਦੀ, ਉਹ ਆਪਣਾ ਭਾਰ ਆਪੇ ਨਹੀਂ ਲਾ ਸਕਦੀ, ਉੱਥੇ ਭਾਰ ਲੱਦਦੀ ਹੈ ਵਿਚਾਰੀ, ਭਾਰ ਚੁੱਕ ਕੇ ਕਿਤੇ ਖਲੋ ਜਾਂਦੀ, ਦੂਜਾ ਬੰਦਾ ਆਉਂਦਾ ਉੱਤੋਂ ਭਾਰ ਲਾਉਂਦਾ। ਅਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਆਤਮਾ ਇੱਕ ਮਨੁੱਖ ਦਾ ਜਾਮਾ ਜਿਹਦੇ ਵਿੱਚ ਤੇਰਾ ਭਾਰ ਗੁਰੂ ਤੇ ਸ਼ਬਦ ਲਾ ਸਕਦਾ ਹੈ, ਹੋਰ ਕਿਸੇ ਜਾਮੇ 'ਚ ਤੈਨੂੰ ਭਾਰ ਲਾਉਣ ਵਾਲਾ ਗੁਰੂ ਮਿਲਣਾ ਹੀ ਨਹੀਂ, ਸ਼ਬਦ ਮਿਲਣਾ ਹੀ ਨਹੀਂ, ਭਾਰ ਲਾਵੇਂਗੀ ਕਿੱਥੋਂ? ਇਸ ਕਰਕੇ ਇਸ ਜਾਮੇ ਦੇ ਅੰਦਰ ਗੁਰੂ ਤੋਂ ਵਾਂਝਿਆ ਨਹੀਂ ਰਹਿਣਾ, ਸ਼ਬਦ ਤੋਂ ਵਾਂਝਿਆ ਨਹੀਂ ਰਹਿਣਾ, ਇਸ ਜਾਮੇ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਨ ਕਰਕੇ ਪੱਲਾ ਫੜਨਾ, ਔਰ ਗੁਰੂ ਦੀ ਦਿੱਤੀ ਹੋਈ ਦਾਤ ਜਿਹੜੀ ਸ਼ਬਦ ਹੈ ਉਹ ਸ਼ਬਦ ਦੀ ਵਰਤੋਂ ਕਰਾਂਗੇ ਅਤੇ ਸਾਡਾ ਜਿੰਨਾ ਭਾਰ ਆ ਨਾ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਉਹ ਸ਼ਬਦ ਦੇ ਸਾਰੇ ਲੱਥ ਜਾਏਗਾ। ਪਰ ਗੁਰੂ ਪਿਆਰਿਓ ਇਹ ਮਨ ਦੀ ਅਵਸਥਾ ਤਾਂ ਆਪਾਂ ਬਣਾਉਣੀ ਹੈ ਨਾ ਬਈ, ਹੈ ਨਾ? ਤੁਸੀਂ ਦੇਖਿਓ ਸਾਡੇ ਨਾਲੋਂ ਗਧੀ ਸਿਆਣੀ ਹੈ, ਗਧੀ 'ਤੇ ਭਾਰ ਲੱਦ ਦਈਏ, ਗੁਰੂ ਪਿਆਰਿਓ ਇੱਕ ਫੇੜਾ ਜਿਹੜਾ ਗਧੀ ਦਾ ਮਾਲਕ ਆ ਉਹ ਲੈ ਕੇ ਜਾਂਦਾ ਅਤੇ ਉੱਥੇ ਜਾ ਕੇ ਇੱਟਾਂ ਲਾ ਦਿੰਦਾ, ਰੂੜੀ ਲਾ ਦਿੰਦਾ, ਬਜਰੀ ਲਾ ਦਿੰਦਾ, ਦੂਜੀ ਵਾਰੀ ਸਮਾਨ ਲੱਦਦਾ ਉੱਤੇ ਇੱਟਾਂ ਲੱਦਦਾ ਬਜਰੀ ਲੱਦਦਾ ਅਤੇ ਲੱਦ ਲੱਦ ਕੇ ਖੋਤੀਆਂ ਤੋੜੀ ਜਾਂਦਾ। ਉਹਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਪਹਿਲੇ ਫੇਰੇ 'ਤੇ ਖੋਤੀਆਂ ਸਾਰੀਆਂ ਇਕੱਠੀਆਂ ਲੈ ਕੇ ਗਏ ਸੀ, ਆ ਹੁਣ ਤੁਸੀਂ ਖੋਤੀ ਇੱਕੀ ਜਾਂਦੇ ਹੋ, ਤੁਰੀ ਜਾਣ ਦੇ। ਤਾਂ ਅੱਗੋਂ ਕਹਿੰਦਾ ਕਹਿੰਦਾ ਖਾਲਸਾ ਜੀ ਇਹ ਐਡਾ ਸਿਆਣਾ ਜਾਨਵਰ ਆ ਵੀ ਇਹਨੂੰ ਪਹਿਲੇ ਫੇਰੇ 'ਚ ਮੈਂ ਨਾਲ ਲੈ ਗਿਆ, ਇਹਨੂੰ ਪਤਾ ਲੱਗ ਗਿਆ ਵੀ ਜਾਣਾ ਕਿੱਥੇ ਆ, ਦੂਜੇ ਫੇਰੇ 'ਚ ਖੋਤੀਆਂ ਇਕੱਲੀਆਂ ਹੀ ਤੁਰੀਆਂ ਜਾਂਦੀਆਂ, ਉੱਥੇ ਜਾ ਕੇ ਖਲੋ ਜਾਂਦੀਆਂ ਜਿੱਥੇ ਜਾ ਕੇ ਭਾਰ ਲਾਉਣਾ। ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਉਹ ਸਾਡਾ ਮਨ ਰੋਜ਼ ਗੁਰੂ ਘਰ ਆਉਂਦਾ ਪਰ ਫਿਰ ਭੁੱਲ ਜਾਂਦਾ ਮੈਂ ਜਾਣਾ ਕਿੱਥੇ ਆ, ਇਹਦਾ ਮਤਲਬ ਖੋਤੀ ਨਾਲੋਂ ਵੀ ਗਏ ਗੁਜ਼ਰੇ ਹੈ। ਹੈ ਉਹ ਖੋਤੀ 'ਤੇ ਤੁਰ ਜਾਂਦੀ ਹੈ, ਜਾ ਕੇ ਖਲੋਂਦੀ ਹੈ, ਮੇਰੇ ਸਿਰ ਤੋਂ ਭਾਰ ਕੋਈ ਲਾਵੇਗਾ, ਪਰ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਇਹਨਾਂ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਭਾਰ ਲੈ ਕੇ ਖਲੋਂਦਾ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੇਰਾ ਵੀ ਕਿਤੇ ਇਹ ਪਾਪਾਂ ਅਤੇ ਮਾੜਿਆਂ ਕਰਮਾਂ ਦਾ ਭਾਰ ਲਾ ਦਿਓ, ਮੈਂ ਤੁਹਾਡੇ ਦਰ 'ਤੇ ਆ ਕੇ ਖਲੋ ਗਿਆ, ਮੈਨੂੰ ਵੀ ਪਤਾ ਲੱਗ ਗਿਆ ਵੀ ਇਹ ਭਾਰ ਲੱਥਣਾ ਕਿੱਥੇ ਹੈ, ਇਹ ਭਾਰ ਲਾਉਣ ਜੋਗਾ ਕੌਣ ਆ, ਗੁਰੂ ਤੋਂ ਬਗੈਰ ਸਾਡਾ ਇਹ ਭਾਰ ਕਿਸੇ ਨਹੀਂ ਜੇ ਲਾਉਣਾ। ਠੀਕ ਆ, ਸਾਡੀ ਵੀ ਡਿਊਟੀ ਬਣਦੀ ਆ ਵੀ ਅਸੀਂ ਚੁੱਪ ਚਾਪ ਇਹ ਭਾਰ ਤਾਂ ਸਾਡੇ 'ਤੇ ਲੱਦਿਆ ਹੀ ਹੈ ਪਹਿਲਾਂ ਦਾ ਹੀ, ਗੁਰੂ ਨੇ ਪਰਮਾਤਮਾ ਨੇ ਲੱਦਿਆ, ਪਰ ਗੁਰੂ ਦੇ ਦਰ 'ਤੇ ਲੱਥ ਜਾਣਾ, ਆ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ। ਦੇਖੋ ਫਿਰ ਅੱਗੇ ਜਾ ਕੇ ਇਹ ਵੀ ਗੱਲ ਆਉਂਦੀ ਹੈ, ਦੇਖੋ ਫਿਰ ਗੁਰੂ ਜੀ ਨੇ ਸਮਝਾਇਆ ਕਹਿੰਦੇ ਬਜਰ ਕੁਠਾਰ ਮੋਹ ਹੈ ਛੀਨਾ ਕਰ ਮਿੰਨਤ ਲੱਗ ਪਾਵੋ। ਦੇਖੋ ਭਗਤ ਨਾਮਦੇਵ ਜੀ ਨੇ ਕੀ ਗੱਲ ਕਹੀ, ਕਹਿੰਦੇ ਬਜਰ ਕੁਠਾਰ ਮੋਹ ਹੈ ਛੀਨਾ, ਛੀਨਾ ਦਾ ਭਾਵ ਕੀ ਹੁੰਦਾ, ਕਿਸੇ ਕੋਲੋਂ ਖੋ ਲੈਣਾ, ਛੀਨ ਲੈਣਾ। ਆਪਾਂ ਕਹਿੰਦੇ ਨਾ ਫਲਾਣੇ ਬੰਦੇ ਨੇ ਮੈਂ ਤੁਰਿਆ ਜਾਣ ਡਿਆ ਸੀ ਮੇਰੇ ਕੋਲ ਨੇ ਸਮਾਨ ਹੀ ਛੀਨ ਲਿਆ, ਖੋ ਲਿਆ। ਭਗਤ ਕਬੀਰ ਜੀ ਵਧਾ ਕੀ ਕਹਿੰਦੇ, ਕਹਿੰਦੇ ਬਜਰ, ਬਜਰ ਦਾ ਭਾਵ ਕੀ ਹੁੰਦਾ, ਕਰੜਾ। ਜਿਵੇਂ ਆਪਾਂ ਕੋਈ ਬਜਰੀ ਪਾ ਦਿੰਦੇ ਹਾਂ ਕਿਸੇ ਥਾਂ ਦੇ ਉੱਤੇ ਅਤੇ ਉਹ ਇੱਕ ਦੋ ਦਿਨਾਂ ਸੁੱਕ ਜਾਂਦੀ, ਮੁੜ ਕੇ ਥਾਂ ਮਜ਼ਬੂਤ ਹੋ ਜਾਂਦਾ, ਉਹ ਤੋੜਨਾ ਔਖਾ ਹੋ ਜਾਂਦਾ। ਅਤੇ ਇੱਥੇ ਕਬੀਰ ਜੀ ਦੱਸਣ ਲੱਗ, ਭਗਤ ਨਾਮਦੇਵ ਦੱਸਣ ਲੱਗੇ, ਕਹਿੰਦੇ ਵੀ ਬਹੁਤ ਔਖਾ ਆ ਇਸ ਮਾਰਗ 'ਤੇ ਚੱਲਣਾ, ਠੀਕ ਹੈ, ਪਰ ਕੁਠਾਰ ਕਿਹਨੂੰ ਕਹਿੰਦੇ ਆ, ਕੁਹਾੜੇ ਨੂੰ। ਕਹਿੰਦੇ ਮੋਹ ਹੈ ਛੀਨਾ, ਕਹਿੰਦੇ ਮੈਂ ਖੋਲਿਆ, ਮੈਂ ਛੀਨ ਲਿਆ। ਕਿਹਦੇ ਕੋਲੋਂ ਖੋਲਿਆ, ਕਹਿੰਦੇ ਭਾਈ ਜਿਹੜਾ ਕਾਲ ਆ ਨਾ ਕਾਲ, ਇਹ ਕਾਲ ਇਹੋ ਜਿਹਾ ਵੀ ਮੇਰੇ 'ਤੇ ਇੰਨਾ ਕੁ ਭਾਰ ਪਾਉਂਦਾ ਸੀ ਕਿ ਮੈਨੂੰ ਇਹਦੇ 'ਚੋਂ ਨਿਕਲਣਾ ਬੜਾ ਔਖਾ ਹੋ ਗਿਆ ਸੀ। ਆਂਦਾ ਫਿਰ ਆਂਦਾ ਮੈਂ ਗੁਰੂ ਦੇ ਲੜਨ ਲੱਗ ਕੇ ਕੀ ਕੀਤਾ, ਕਰ ਮਿੰਨਤ ਲੱਗ ਪਾਵੋ। ਕਹਿੰਦਾ ਮੈਂ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਉਹਦੇ ਪੈਰਾਂ ਨਾਲ ਜਾ ਡਿੱਗਾ, ਉਹਦੇ ਪੈਰਾਂ ਦੇ ਵਿੱਚੋਂ, ਉਹਦੇ ਪੈਰਾਂ ਦੇ ਨਾਲ ਜੁੜਨ ਕਰਕੇ, ਉਹਦੇ ਚਰਨਾਂ ਨਾਲ ਜੁੜਨ ਕਰਕੇ ਮੇਰੇ ਕੋਲ ਇਹੋ ਜਿਹੀ ਤਾਕਤ ਹਾਸਿਲ ਹੋ ਗਈ ਕਿ ਮੈਂ ਇਸ ਕਾਲ ਦੇ ਕੋਲੋਂ ਜਿਹੜਾ ਕੁਹਾੜਾ ਮਾਰਦਾ ਸੀ ਨਾ, ਮੇਰੇ 'ਤੇ ਮੈਂ ਕੁਹਾੜਾ ਹੀ ਖੋਲਿਆ ਇਹਦੇ ਕੋਲੋਂ। ਕਹਿੰਦਾ ਭਾਵ ਵੀ ਮੈਂ ਕਾਲ ਦੇ ਬੰਧਨ 'ਚੋਂ ਛੁੱਟ ਗਿਆ, ਹੁਣ ਸੰਸਾਰ ਦੀ ਕੋਈ ਤਾਕਤ ਮੇਰੇ 'ਤੇ ਮੋਹ ਜ਼ੋਰ ਨਹੀਂ ਪਾ ਸਕਦਾ, ਕਿਉਂਕਿ ਮੈਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਹ ਕੁਹਾੜਾ ਹੀ ਖੋਲਿਆ। ਕਿੱਦਾਂ ਹੁਣ ਦੇਖੋ ਆਪਾਂ ਜੀ ਦੇਖਦੇ ਹਾਂ ਕਿਸੇ ਵੇਲੇ ਵੀ ਕੋਈ ਬੰਦਾ ਆਪਾਂ ਨੂੰ ਕਹਿਣ ਡਿਆ ਹੁੰਦੇ ਹਾਂ ਵੀ ਯਾਰ ਗੱਲ ਸੁਣ, ਉਹ ਫਲਾਣੀ ਚੀਜ਼ ਸਸਤੀ ਮਿਲਦੀ ਲੈ ਲਾ ਯਾਰ, ਉਹ ਨਹੀਂ ਉਹ ਨਹੀਂ ਮੈਂ ਕੋਈ ਪਾਗਲ ਹੈਗਾ ਐਵੇਂ ਪੈਸੇ ਬਰਬਾਦ ਕਰਦੇ ਹਾਂ, ਉਹ ਗੱਲ ਸੁਣ ਲੈ ਲਾ, ਉਹ ਤੂੰ ਗਰੀਬ ਆਦਮੀ ਆ ਤੈਨੂੰ ਸਸਤੀ ਮਿਲ ਜਾਣੀ ਆ ਤੇਰੇ ਨਾਲ ਮੈਂ ਚੱਲਦਾ ਲੈ ਲਾ, ਉਹ ਨਹੀਂ ਮੰਨਿਆ। ਜਦੋਂ ਉਹ ਨਹੀਂ ਮੰਨਿਆ ਨਾ ਤੇ ਦੋ ਚਾਰ ਜਣੇ ਗੱਲਾਂ ਕਰਦੇ, ਕਹਿੰਦੇ ਨੇ ਆਪਣੇ ਪੈਰਾਂ 'ਤੇ ਆਪੇ ਘੋੜਾ ਮਾਰ ਲਿਆ, ਇਹਨੇ ਪੈਰਾਂ 'ਤੇ ਆਪਣਿਆਂ 'ਤੇ ਆਪੇ ਘੋੜਾ ਮਾਰ ਲਿਆ, ਹੁੰਮ 'ਚ ਸੀਗਾ। ਕੀ ਕਹਿੰਦਾ ਉਹ, ਰਹਿਣ ਦਿਓ ਮੈਂ ਇੱਦਾਂ ਦੀ ਚੀਜ਼ ਨਹੀਂ ਲੈਣੀ, ਮੈਂ ਤਾਂ ਮਹਿੰਗੀ ਚੀਜ਼ ਲੈਣੀ, ਮੇਰੇ ਕੋਲ ਪੈਸੇ ਹੈ ਨਹੀਂ। ਹੁਣ ਰੋਂਦਾ ਫਿਰਦਾ ਘਰ ਨਹੀਂ ਬਣ ਰਿਹਾ, ਸਸਤਾ ਮਿਲ ਰਿਹਾ ਸੀ, ਆਪਣੇ ਪੈਰਾਂ 'ਤੇ ਆਪ ਘੋੜਾ ਮਾਰ ਲਿਆ, ਕਿਹਦੇ ਕਰਕੇ, ਹੁੰਮੇ ਕਰਕੇ, ਵੀ ਮੈਂ ਨਿੱਕੀ ਜਿਹੀ ਚੀਜ਼ ਨਹੀਂ ਲੈਣੀ। ਇੱਥੇ ਫਿਰ ਭਗਤ ਨਾਮਦੇਵ ਜੀ ਕਹਿੰਦੇ ਆ, ਕਹਿੰਦੇ ਮੈਂ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਿਆ ਨਾ ਅਤੇ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ, ਵੀ ਜਿਹੜਾ ਮੇਰਾ ਮੋਹ ਸੀ ਨਾ ਮੇਰੇ 'ਤੇ ਪੈਰਾਂ 'ਤੇ ਘੁਹਾੜਾ ਵੱਜਦਾ ਸੀ, ਕਹਿੰਦੇ ਮੈਂ ਉਹ ਘੁਹਾੜਾ ਹੀ ਇਹਦੇ ਕੋਲ ਖੋ ਲਿਆ, ਵੀ ਆਹ ਮਾਰ ਹੁਣ ਮੈਂ ਕਿੱਦਾਂ ਮਰ ਜੂੰ। ਇਹਦਾ ਮਤਲਬ ਮੋਹ ਇਹੋ ਜਿਹਾ ਘੁਹਾੜਾ ਜੇ ਜਿਹੜਾ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜਨ ਨਹੀਂ ਦਿੰਦਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਖੋ ਹੀ ਲਿਆ। ਦੱਸੋ ਹੁਣ ਇਹਨਾਂ ਬੱਚਿਆਂ ਨੂੰ ਧਿਆਨ ਨਾਲ ਸ਼ਰਵਣ ਕਰੀਏ ਵੀ ਵਾਕਈ ਯਾਰ ਜੇ ਭਗਤ ਨਾਮਦੇਵ ਜੀ ਐਡੀ ਗਰੰਟੀ ਲਿਆ ਸਕਦੇ ਆ ਕਿ ਮੈਂ ਉਹ ਘੁਹਾੜਾ ਹੀ ਖੋਲਿਆ, ਇਹਦਾ ਮਤਲਬ ਸਾਨੂੰ ਵੀ ਸਮਝਾਉਣਾ ਕਰਦੇ ਨੇ ਜੇ ਤੂੰ ਕਿਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤਾਂ ਤੇਰੇ ਅੰਦਰ ਵੀ ਤਾਕਤ ਪੈਦਾ ਹੋ ਜਾਏਗੀ ਕਿ ਤੂੰ ਵੀ ਕਾਲ ਦੇ ਕੋਲੋਂ ਇਹ ਘੁਹਾੜਾ ਖੋਲੇਗਾ, ਫਿਰ ਤੇਰਾ ਕੁਛ ਨਹੀਂ ਵਿਗੜਨਾ। ਉਪਦੇਸ਼ ਤਾਂ ਤਾਂ ਮਿਲ ਰਿਹਾ ਪਰ ਅਸੀਂ ਉਹ ਘੁਹਾੜਾ ਤਾਂ ਆਪਣੇ ਪੈਰਾਂ 'ਤੇ ਆਪ ਹੀ ਮਰੀ ਜਾਣ ਡੇ। ਅਸੀਂ ਤਾਂ ਹੈਗੇ ਹੀ ਮੈਂ 'ਚ, ਅਸੀਂ ਤਾਂ ਹੈ ਹੀ ਹਉਮੇ 'ਚ, ਹੈ ਨਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੰਤਨ ਕੇ ਹਮ ਉਲਟੇ ਸੇਵਕ ਭਗਤਨ 'ਤੇ ਡਰ ਪਾਵੋ। ਦੇਖੋ ਕਹਿੰਦੇ ਇਹ ਜਿਹੜਾ ਨਾ ਮੋਹ ਰੂਪੀ ਘੁਹਾੜਾ ਸੀ ਨਾ, ਇਹ ਮੇਰੇ ਐਡਾ ਪੈਰਾਂ 'ਤੇ ਵੱਜਦਾ ਸੀ ਕਿ ਮੈਂ ਕਦੀ ਵੀ ਗੁਰੂ ਦੇ ਚਰਨਾਂ ਨਾਲ ਜੁੜ ਹੀ ਨਹੀਂ ਸਕਦਾ ਸੀ। ਆਂਦਾ ਐਸਾ ਗੁਰੂ ਦੇ ਚਰਨਾਂ ਨਾਲ ਜੁੜਿਆ ਮੈਂ ਘੁਹਾੜਾ ਖੋਲਿਆ, ਇਹ ਫਿਰ ਕੀ ਹੋਇਆ, ਆਂਦਾ ਘੁਹਾੜਾ ਖੋਲ ਦੇ ਨਾਲ ਗੰਗਾ ਉਲਟੀ ਬਹਿ ਗਈ। ਆਂਦਾ ਕਿਹੜੀ ਉਲਟੀ ਬਹਿ ਗਈ, ਕਹਿੰਦਾ ਪਹਿਲਾਂ ਮੈਂ ਗੁਰੂ ਦੇ ਦਰ ਤੋਂ ਦੂਰ ਸਾਂ, ਸੰਤਾਂ ਮਹਾਂਪੁਰਖਾਂ ਤੋਂ ਦੂਰ ਸਾਂ, ਕਿਉਂਕਿ ਮੋਹ ਮਾਇਆ ਦਾ ਘੁਹਾੜਾ ਮੇਰੇ ਪੈਰ 'ਤੇ ਵੱਜਦਾ ਸੀ। ਕਹਿੰਦੇ ਮੈਂ ਘੁਹਾੜਾ ਇਹੋ ਜਿਹਾ ਖੋਇਆ ਜੇ ਕਿ ਮੈਂ ਉਲਟਾ ਹੋ ਗਿਆ, ਹੁਣ ਮੋਹ ਮਾਇਆ ਮਗਰ ਨਹੀਂ ਭੱਜਦਾ, ਹੁਣ ਤਾਂ ਮੈਂ ਗੁਰੂ ਦੇ ਚਰਨਾਂ ਨਾਲ ਭੱਜਦਾ ਜੇ, ਗੁਰੂ ਵੱਲ ਮੇਰਾ ਮਨ ਭੱਜਦਾ ਜੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਭਗਤਨ 'ਤੇ ਡਰ ਪਾਵੋ। ਡਰ ਪਾਵੋ ਦਾ ਕੀ ਮਤਲਬ ਹੁੰਦਾ, ਆਪ ਜੀ ਨੇ ਦੇਖਿਆ ਹੋਣਾ, ਆਪਾਂ ਨਾ ਅੱਜ ਵੀ ਦੇਖੋ ਕੋਈ ਸੱਜਣ ਜਿਨ੍ਹਾਂ ਦੀ ਹੁਣ 40-50 ਸਾਲ ਦੀ ਉਮਰ ਹੋ ਗਈ ਹੈ, ਜਦੋਂ ਉਹਨਾਂ ਦੇ ਬੱਚੇ ਬੈਠੇ ਹੁੰਦੇ ਨਾ ਤਾਂ ਆਪਣੇ ਬੱਚਿਆਂ ਨੂੰ ਕੋਈ ਗੱਲ ਕਹਿੰਦੇ ਨੇ ਅਤੇ ਬੱਚੇ ਅੱਗੋਂ ਕੋਈ ਗੱਲ ਕਹਿੰਦੇ, ਨਹੀਂ ਡੈਡੀ ਇੱਦਾਂ ਨਹੀਂ ਇੱਦਾਂ ਹੀ ਕਰਨਾ, ਤਾਂ ਉਹ ਹੌਲੀ ਜਿਹੀ ਕਹਿੰਦੇ ਆ, ਕਹਿੰਦੇ ਗੱਲ ਸੁਣੋ ਏ, ਮੇਰੇ ਪਿਤਾ ਜੀ ਅੰਦਰ ਬੈਠੇ ਆ, ਮੈਂ ਅੱਜ ਵੀ ਆਪਣੇ ਪਿਓ ਤੋਂ ਡਰਦਾ, ਮੈਂ ਅੱਜ ਵੀ ਆਪਣੇ ਪਿਓ ਤੋਂ ਡਰਦਾ ਹੈ। ਉਹ ਬੱਚਾ ਕਹਿੰਦਾ, ਕਹਿੰਦਾ ਪਾਪਾ ਤੁਹਾਡੀ ਦਾੜੀ ਚਿੱਟੀ ਆ, ਦਾਦੂ ਦੀ ਦਾੜੀ ਵੀ ਚਿੱਟੀ ਆ, ਕਦੀ ਮੈਂ ਵੇਖਿਆ ਨਹੀਂ ਦਾਦੂ ਤੁਹਾਨੂੰ ਕੁਛ ਕਹਿੰਦੇ ਹੋਣ। ਉਹ ਫਿਰ ਕੀ ਕਹਿੰਦਾ, ਕਹਿੰਦਾ ਭਾਵੇਂ ਕਹਿੰਦੇ ਭਾਵੇਂ ਨਹਿੰਦੇ ਕਹਿੰਦੇ, ਪਰ ਮੈਂ ਆਪਣੇ ਪਿਓ ਤੋਂ ਡਰਦਾ। ਉਹ ਜਦੋਂ ਉਹਨੇ ਵਾਰ ਵਾਰ ਕਿਹਾ ਡਰਦਾ, ਅਤੇ ਉਹ ਬੱਚੇ ਨੇ ਫਿਰ ਪੁੱਛਿਆ, ਪਾਪਾ ਤੁਸੀਂ ਮੈਨੂੰ ਵਾਰ ਵਾਰ ਕਹਿੰਦੇ ਆਪਣੇ, ਮੈਂ ਪਿਓ ਤੋਂ ਡਰਦਾ, ਮੈਂ ਆਪਣੇ ਪਿਓ ਤੋਂ ਡਰਦਾ, ਕਦੀ ਤੁਹਾਨੂੰ ਦਾਦਾ ਜੀ ਕੁਛ ਕਹਿੰਦੇ ਨੇ, ਵੀ ਤੁਸੀਂ ਡਰਦੇ ਕਾਹਦੇ ਹੋ, ਕਿਉਂ ਡਰਦੇ ਹੋ? ਅਤੇ ਫਿਰ ਬੱਚੇ ਨੂੰ ਸਮਝਾਉਂਦੇ ਆ, ਕਹਿੰਦੇ ਪੁੱਤ ਡਰ ਦਾ ਮਤਲਬ ਕੀ ਆ, ਕਿ ਮੈਂ ਅੱਜ ਵੀ ਆਪਣੇ ਪਿਓ ਦੀ ਇੱਜ਼ਤ ਕਰਦਾ। ਉਹਨੂੰ ਡਰਨਾ ਕਹਿੰਦੇ ਆ। ਅਤੇ ਦੇਖੋ ਭਗਤ ਨਾਮਦੇਵ ਜੀ ਨੇ ਵੀ ਕਹਿਤਾ, ਭਗਤਨ 'ਤੇ ਡਰ ਪਾਵੋ। ਕਹਿੰਦੇ ਪਹਿਲਾਂ ਇਹ ਮੋਹ ਮਾਇਆ ਦਾ ਐਡਾ ਘੁਹਾੜਾ ਵੱਜਦਾ ਸੀ ਕਿ ਮੈਂ ਭਗਤਾਂ ਦੀ ਇੱਜ਼ਤ ਨਹੀਂ ਕਰਦਾ ਸੀ, ਗੁਰੂ ਦੀ ਇੱਜ਼ਤ ਨਹੀਂ ਕਰਦਾ ਸੀ, ਹੁਣ ਐਸਾ ਡਰ ਪੈਦਾ ਹੋ ਗਿਆ ਹੈ, ਇਹ ਮੈਂ ਘੁਹਾੜਾ ਇਹਦੇ ਕੋਲ ਖੋਲਿਆ, ਜਦੋਂ ਦਾ ਮੈਂ ਘੁਹਾੜਾ ਖੋਇਆ ਨਾ ਉਦੋਂ ਦਾ ਮੈਂ ਹੁਣ ਭਗਤਾਂ ਦੀ ਸਤਿਗੁਰੂ ਦੀ ਅਦਬ ਸਤਿਕਾਰ ਕਰਦਾ ਹਾਂ। ਸੱਚ ਜੇ ਜਿੰਨਾ ਚਿਰ ਤੁਹਾਡੇ ਅੰਦਰ ਮੋਹ ਮਾਇਆ ਨਾ, ਉਹਨਾਂ ਚਿਰ ਤੁਹਾਨੂੰ ਗੁਰੂ ਦਾ ਸਤਿਕਾਰ ਕਰਨਾ ਹੀ ਨਹੀਂ ਆਉਂਦਾ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਇਹਨਾਂ ਦਾ ਸਤਿਕਾਰ ਕੀ ਹੈ? ਠੀਕ ਹੈ, ਆਪ ਜੀ ਵਿਚਾਰ ਕਰਨਾ ਹਾਂ ਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਇੱਕ ਜਗ੍ਹਾ 'ਤੇ ਪੰਕਤੀ ਆਉਂਦੀ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਠੀਕ, ਕੀ ਨਿੰਦਿਆ ਕਰ ਲਓਗੇ ਸੰਤ ਦੀ, ਕੀ ਕਰ ਲਓਗੇ? ਜੇ ਕੋਈ ਸੱਜਣ ਕਹਿ ਦੂਗਾ ਵੀ ਉਹ ਫਲਾਣਾ ਸੰਤ ਚੰਗਾ ਨਹੀਂ ਹੈ, ਕਹਿ ਲਓ, ਫਿਰ ਕੀ ਹੋ ਜਾਊ? ਤੁਸੀਂ ਉਹ ਲੈਵਲ ਦੇਖਿਆ ਜਿਸ ਲੈਵਲ 'ਚ ਉਹ ਪਹੁੰਚਿਆ, ਫਿਰ ਨਿੰਦਾ ਕੀ ਹੈ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਕੋਈ ਸੰਤ ਨੂੰ ਕਹੇ ਵੀ ਫਲਾਣਾ ਸੋ ਚੰਗਾ ਨਹੀਂ ਹੈ, ਧਮਕਾਣਾ ਸੋ ਚੰਗਾ ਨਹੀਂ ਹੈ, ਸੰਤ ਦੇ ਸਿਰ 'ਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਖੁਦ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੱਸਦੇ ਆ, ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਉਹ ਤਾਂ ਖੁਦ ਕਹਿੰਦੇ ਅਸੀਂ ਚੰਗੇ ਹੀ ਹੈ ਨਹੀਂ, ਤਾਂ ਤੁਸੀਂ ਉਹਨਾਂ ਦੀ ਨਿੰਦਿਆ ਕੀ ਕਰ ਲਓਗੇ? ਆਹ ਫਿਰ ਨਿੰਦਿਆ ਕਿਹਨੂੰ ਕਹਿੰਦੇ ਆ? ਕੀ ਕਹਿੰਦੇ ਨਿੰਦਿਆ? ਕਹਿੰਦੇ ਸੰਤ ਕੀ ਨਿੰਦਾ, ਨਾਨਕਾ ਬਹੁਰ ਬਹੁਰ ਅਵਤਾਰ। ਕਿਹੜੀ ਨਿੰਦਿਆ ਕੀਤੀ ਬਈ? ਅਸਲ 'ਚ ਨਿੰਦਿਆ ਦਾ ਮਤਲਬ ਕੀ ਜੇ? ਨਿੰਦਿਆ ਦਾ ਮਤਲਬ ਕੀ ਆ? ਜਿਹੜਾ ਮਨ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਗੁਰੂ ਦੀ ਨਿੰਦਿਆ ਕਰਦਾ ਜੇ, ਜਿਹੜਾ ਗੁਰੂ ਦੇ ਬੋਲਾਂ ਨੂੰ ਸਵੀਕਾਰ ਨਹੀਂ ਕਰਦਾ, ਜਿਹੜਾ ਮਹਾਂਪੁਰਖਾਂ ਦੀ ਗੱਲ ਨੂੰ ਸਵੀਕਾਰ ਨਹੀਂ ਕਰਦਾ, ਨਹੀਂ ਸਮਝਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਪੂਰਨਿਆਂ 'ਤੇ ਨਹੀਂ ਤੁਰਦਾ ਉਹ ਨਿੰਦਿਆ ਕਰਦਾ ਜੇ। ਆ ਭੁਲੇਖਾ ਮਨ ਚੋਂ ਕੱਢ ਲਿਓ ਅੱਜ, ਠੀਕ ਹੈ ਬਈ। ਨਿੰਦਿਆ ਕਿਹਨੂੰ ਕਹਿੰਦੇ ਆ? ਦੇਖੋ ਧਿਆਨ ਕਰਨਾ, ਇੱਕ ਬੱਚਾ, ਉਹਦੇ ਪਿਤਾ ਜੀ ਬੜੇ ਗੁਣਕਾਰੀ ਸਨ, ਠੀਕ ਹੈ, ਅਤੇ ਉਹ ਕੋਈ ਮਾੜਾ ਕੰਮ ਕਰਨ ਰਿਹਾ ਸੀ। ਪਿਤਾ ਜੀ ਨੇ ਕਦੀ ਘੁੱਟ ਪੀਤੀ ਨਹੀਂ ਸੀ, ਸ਼ਰਾਬ ਵੱਲ ਦੇਖਿਆ ਨਹੀਂ ਸੀ, ਮੁੰਡਾ ਸ਼ਰਾਬ ਪੀਣ ਲੱਗ ਪਿਆ, ਅਤੇ ਇੱਕ ਗੁਰਸਿੱਖ ਪਿਆਰੇ ਸਨ। ਉਹਨਾਂ ਨੇ ਔਲੀ ਜੀ ਕਹਿ ਤਾ, ਓਏ ਭਾਈ ਗੱਲ ਸੁਣ, ਤੇਰੇ ਪਿਤਾ ਜੀ ਗੁਰਸਿੱਖ ਨੇ, ਬਹੁਤ ਪਿਆਰ ਵਾਲੇ ਨੇ, ਆ ਤੂੰ ਸ਼ਰਾਬ ਪੀ ਕੇ ਉਹਨੇ ਨਿੰਦਿਆ ਨਾ ਕਰਿਆ ਕਰ। ਉਹ ਕਹਿੰਦਾ ਮੈਂ ਕਦੀ ਕਿਹਾ ਮੇਰਾ ਪਿਓ ਮਾੜਾ? ਮੈਂ ਤਾਂ ਕਿਹਾ ਹੀ ਨਹੀਂ, ਮੈਂ ਤਾਂ ਲੋਕਾਂ ਨੂੰ ਕਹਿੰਦਾ ਮੇਰੇ ਪਿਤਾ ਜੀ ਬਹੁਤ ਚੰਗੇ ਆ। ਕਹਿੰਦੇ ਪੁੱਤ ਮੂੰਹ ਨਾ ਕਹਿਣ ਨਾ ਚੰਗੇ ਨਹੀਂ ਗੱਲ ਬਣਦੀ, ਜੇ ਤੂੰ ਆਪਣੇ ਪਿਓ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦਾ ਤੇ ਤੂੰ ਪਿਓ ਦੀ ਨਿੰਦਿਆ ਕਰਨ ਡਿਆ। ਆ ਗੱਲ ਪੱਲੇ ਬਣਨੀ ਜੇ, ਇਹਦਾ ਮਤਲਬ ਕੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦੇ ਤੇ ਸਮਝ ਲਓ ਅਸੀਂ ਨਿੰਦਿਆ ਕਰਨ ਡਏ ਹਾਂ, ਠੀਕ ਹੈ। ਫਿਰ ਗੁਰੂ ਜੀ ਨੇ ਕਹਿਤਾ, ਸੰਤ ਕੀ ਨਿੰਦਾ ਨਾਨਕਾ? ਕਹਿੰਦੇ ਜਿਹੜਾ ਸਤਿਗੁਰੂ ਦਾ ਕਹਿਣਾ ਨਹੀਂ ਮੰਨਦਾ, ਇਹ ਉਹਦੀ ਨਿੰਦਾ ਹੈ। ਕਹਿੰਦੇ ਬੋੜ ਬੋੜ ਅਵਤਾਰ, ਗੁਰੂ ਜੀ ਕਹਿੰਦੇ ਆ ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ ਉਹਦਾ ਬਾਰ ਬਾਰ ਜਨਮ ਹੋਣਾ ਹੀ ਹੋਣਾ, ਉਹਨੇ ਜੰਮਣ ਮਰਨ ਦੇ ਗੇੜ 'ਚ ਪੈਣਾ ਹੀ ਪੈਣਾ ਹੈ। ਦੱਸੋ, ਆਪਾਂ ਵਿਚਾਰ ਨਹੀਂ ਕੀਤੀ, ਆਪਾਂ ਨਿੰਦਿਆ ਆਖਰ ਪੜ੍ਹ ਲਿਆ ਅਤੇ ਕੀ ਸਮਝਿਆ? ਹੁਣ ਕਈ ਸੱਜਣ ਇਹੋ ਜਿਹੇ ਹੈਗੇ, ਮੈਂ ਨਹੀਂ ਕਦੀ ਕਿਹਾ ਵੀ ਕੋਈ ਸਾਧੂ ਮਾੜਾ, ਮੈਂ ਨਹੀਂ ਕਦੀ ਕਿਹਾ ਕੋਈ ਸੰਤ ਮਾੜਾ, ਮੈਂ ਨਹੀਂ ਕਦੀ ਕਿਹਾ ਗੁਰੂ ਜੀ ਮਾੜੇ ਹੈ। ਫਿਰ ਉਹ ਕਹਿੰਦਾ, ਭਾਈ ਜੇ ਤੂੰ ਚੰਗਾ ਕਹਿੰਦਾ ਤਾਂ ਫਿਰ ਉਹਨਾਂ ਦੇ ਪੂਰਨਿਆਂ ਦੇ ਚੱਲਦੇ ਤਾਂ ਤਾਂ ਚੰਗਿਆਈ ਤੇਰੇ ਅੰਦਰ ਆਵੇ, ਅਤੇ ਜੇ ਤੂੰ ਉਹਨਾਂ ਦਾ ਕਹਿਣਾ ਹੀ ਨਹੀਂ ਮੰਨਦਾ ਫਿਰ ਤੂੰ ਤਾਂ ਚੰਗਾ ਹੈ ਹੀ ਨਹੀਂ, ਨਾ ਚੰਗਾ ਕਿਹਾ ਹੀ ਆ। ਸੋ ਵਿਚਾਰ ਕਰਨੀ ਹੈ ਹਰ ਚੀਜ਼ ਦੀ, ਜੇ ਵਿਚਾਰ ਨਹੀਂ ਹੈ। ਇੱਥੇ ਗੁਰੂ ਜੀ ਨੇ ਕੀ ਸਮਝਾਤਾ? ਕਹਿੰਦੇ ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਕਹਿੰਦੇ ਵੀ ਆਹ ਜਿਹੜੀ ਮੋਹ ਮਾਇਆ ਨਾ, ਇਹਦਾ ਕੁਹਾੜਾ ਮੇਰੇ ਪੈਰ 'ਤੇ ਵੱਜਦਾ ਸੀ, ਮੈਂ ਜਿਉਂ ਦਾ ਕੁਹਾੜਾ ਖੋਇਆ ਨਾ, ਗੰਗਾ ਉਲਟੀ ਬਹਿ ਗਈ ਹੈ, ਅੱਗੇ ਇਹਨਾਂ ਦੇ ਮਗਰ ਭੱਜਦੇ, ਹੁਣ ਉਲਟ ਹੋ ਗਿਆ। ਕਹਿੰਦਾ ਬਸ ਸੋਚ ਉਲਟ ਹੋ ਗਈ ਹੈ ਅਤੇ ਅਸੀਂ ਸਤਿਗੁਰੂ ਦੇ ਸੇਵਕ ਬਣ ਗਏ ਹਾਂ, ਸਤਿਗੁਰੂ ਦੇ ਸੇਵਕ ਬਣ ਗਏ ਹੈ। ਫਿਰ ਕਹਿੰਦਾ ਭਗਤਨ 'ਤੇ ਡਰ ਪਾਵੋ। ਕਹਿੰਦਾ ਹੁਣ ਗੁਰੂ ਜੀ ਦਾ, ਸੰਤਾਂ ਮਹਾਂਪੁਰਖਾਂ ਦਾ ਮਨ ਵਿੱਚ ਅਦਬ ਆ ਗਿਆ, ਸਤਿਕਾਰ ਆ ਗਿਆ ਹੈ। ਕਹਿੰਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣ ਯੋਗ ਹੋ ਗਏ, ਮੰਨਣ ਲੱਗ ਪਏ ਹੁਣ। ਉਹਨੂੰ ਕਹਿੰਦੇ ਡਰ ਪਾਵੋ। ਫਿਰ ਕੀ ਕਹਿਣ ਲੱਗੇ ਗੁਰੂ ਜੀ? ਦੇਖੋ, ਕਹਿੰਦੇ ਇਹ ਸੰਸਾਰ 'ਤੇ ਤਬ ਹੀ ਛੂਟੋ ਜਬ ਮਾਇਆ ਨਹ ਲਪਟਾਵੋ। ਦੇਖੋ ਕਿੱਡੀ ਸੋਹਣੀ ਗੱਲ ਕਹਿਤੀ ਭਗਤ ਨਾਮਦੇਵ ਜੀ ਨੇ ਇੱਥੇ। ਕੀ ਕਹਿੰਦੇ? ਕਹਿੰਦੇ ਇਹ ਸੰਸਾਰ 'ਤੇ ਤਬ ਹੀ ਛੂਟੋ। ਕਹਿੰਦੇ ਜੱਗ ਵਾਲਿਓ, ਇਸ ਸੰਸਾਰ ਦੇ ਵਿੱਚੋਂ ਛੁਟਕਾਰਾ ਤਾਂ ਹੀ ਹੋਣਾ ਜੇ, ਕਹਿੰਦਾ ਕਦੋਂ? ਕਹਿੰਦਾ ਜੋ ਮਾਇਆ ਨਾ ਲਪਟਾਵੋ। ਕਹਿੰਦੇ ਜਦੋਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋਏ, ਮਾਇਆ ਦੇ ਨਾਲ ਨਹੀਂ ਚਿਪਕੋਗੇ। ਹੁਣ ਆਪਾਂ ਕਰਦੇ ਕੀ? ਸਾਡੇ ਮਨ ਦੀ ਖਿੱਚ ਕੀ ਹੈ? ਪਾਠ ਕਰਨ ਡਿਆ, ਸਵੇਰੇ ਉੱਠੇ ਆਪਾਂ ਪਾਠ ਕਰਨ ਲੱਗੇ, ਸਾਡੇ ਮਨ ਦੀ ਖਿੱਚ ਇੱਕੋ ਹੀ ਹੈ। ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਵੀ ਪਾਠ ਤਾਂ ਮੈਂ ਇੱਕ ਦੇ ਚਾਰ ਕਰ ਲੂੰਗਾ, ਕਿਤੇ ਫਲਾਣਾ ਅੱਜ ਕੰਮ ਬਣ ਜਾਏ ਨਾ, ਮਹਾਰਾਜ ਜੀ ਕਿਰਪਾ ਹੋ ਜਾਏ ਕਿਤੇ, ਅਸੀਂ ਵੀ ਆਪ ਜੀ ਦੇ ਗੁਣ ਗਾਈਏ, ਅਸੀਂ ਵੀ ਆਪ ਜੀ ਨੂੰ ਘਰ ਬੁਲਾ ਕੇ ਅਖੰਡ ਪਾਠ ਸਾਹਿਬ ਕਰਾਈਏ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਜੇ ਕਿਤੇ ਮਨ ਵਿੱਚ ਚਾਹ ਚੜ੍ਹ ਜਾਣਾ ਵੀ ਅਖੰਡ ਪਾਠ ਸਾਹਿਬ ਕਰਾਉਣੇ ਆ, ਅਤੇ ਗੁਰੂ ਗ੍ਰੰਥ ਸਾਹਿਬ ਨਾਲ ਸ਼ਰਤ ਨਹੀਂ ਲਾਉਣੀ ਕੋਈ ਵੀ ਫਲਾਣਾ ਕੰਮ ਕਰੇਗਾ ਤੇ ਤਾਂ ਅਖੰਡ ਪਾਠ ਸਾਹਿਬ ਕਰਾਉਣਾ ਜੀ, ਨਹੀਂ ਜੇ ਮਨ 'ਚ ਚਾਹ ਚੜ੍ਹਿਆ ਵੀ ਅਖੰਡ ਪਾਠ ਸਾਹਿਬ ਕਰਾਉਣਾ ਹੈ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਪ੍ਰਣ ਕਰ ਲਿਓ ਵੀ ਕੰਮ ਕਦੋਂ ਹੋਵੇ ਪਤਾ ਕੋਈ ਨਹੀਂ, ਹੋ ਸਕਦਾ ਉਹ ਕੰਮ ਦੇਖਣ ਤੱਕ ਮੈਂ ਜਿੰਦਾ ਰਹਿਣਾ ਕਿ ਨਹੀਂ ਰਹਿਣਾ, ਕਿਉਂਕਿ ਹਮ ਆਦਮੀ ਹੈ ਇੱਕਦਮੀ। ਅਤੇ ਕੀ ਹੋਇਆ? ਮਨ 'ਚ ਆਵਾਜ਼ ਆਈ ਅਖੰਡ ਪਾਠ ਸਾਹਿਬ ਕਰਾਵਾਂਗੇ, ਅਤੇ ਬਈ ਉਸ ਕੰਮ ਦੀ ਉਡੀਕ ਨਾ ਕਰਿਓ, ਅਖੰਡ ਪਾਠ ਸਾਹਿਬ ਕੱਲ੍ਹ ਹੀ ਰਖਾ ਲਿਓ। ਹੋ ਸਕਦਾ ਹੈ ਗੁਰੂ ਜੀ ਐਸੀ ਕਿਰਪਾ ਕਰਨ, ਉਹ ਕੰਮ ਦੇ ਖਰੋ ਕਦੋਂ ਬਣਨਾ ਜਿਸ ਕੰਮ ਲਈ ਤੂੰ ਆ ਜਨਮ ਲਿਆ, ਕਿਤੇ ਉਹੀ ਕੰਮ ਬਣ ਜਾਏ, ਕਿਤੇ ਸੋਝੀ ਆ ਜਾਵੇ। ਜਾਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਦੇਖੋ ਕਿਤੇ ਉਹੀ ਕੰਮ ਬਣ ਜਾਵੇ ਵੀ ਜਿਸ ਕੰਮ ਆਏ ਸਾਂ, ਕਿਤੇ ਉਹੀ ਦਾਲ ਗਲ ਜਾਏ, ਕਿਤੇ ਉਹੀ ਸੋਝੀ ਆ ਜਾਵੇ। ਸੋ ਐਸਾ ਮਨ ਬਣਾਉਣਾ, ਐਸੀ ਮਿਰਤੀ ਬਣਾਉਣੀ ਹੈ। ਫਿਰ ਅੱਗੇ ਦੇਖਿਓ, ਹੁਣ ਕਈ ਸੱਜਣ ਰੋਜ਼ ਪੁੱਛਦੇ ਆ, ਕਹਿੰਦੇ ਮਾਇਆ ਕਿਹਨੂੰ ਕਹਿੰਦੇ? ਆਪਣੇ ਮਨ 'ਚ ਵਿਚਾਰ ਆਉਂਦਾ ਨਾ, ਇਹ ਮਾਇਆ ਕਿਹਨੂੰ ਕਹਿੰਦੇ? ਰੋਜ਼ ਦਿਹਾੜੀ ਮਨ 'ਚ ਵਿਚਾਰ ਆਉਂਦੇ ਆ, ਮਾਇਆ ਚੀਜ਼ ਕੀ ਹੈ, ਇਹ ਮਾਇਆ ਕਹਿੰਦੇ ਕਿਹਨੂੰ? ਅਤੇ ਭਗਤ ਨਾਮਦੇਵ ਜੀ ਨੇ ਮਾਇਆ ਕਲੀਅਰ ਕਰਤੀ ਅੱਜ। ਕੀ ਕਹਿਣ ਲੱਗੇ? ਕਹਿੰਦੇ ਮਾਇਆ ਨਾਮ ਗਰਭ ਜੋਨ ਕਾ, ਮਾਇਆ ਨਾਮ ਗਰਭ ਜੋਨ ਕਾ, ਅਤੇ ਤਜ ਦਰਸ਼ਨ ਪਾਵੋ। ਦੱਸੋ, ਧਿਆਨ ਸਮਝ ਲਓ ਹੁਣ, ਕਹਿੰਦੇ ਮਾਇਆ ਨਾਮ ਗਰਭ ਜੋਨ ਕਾ, ਕਹਿੰਦੇ ਜੇ ਤੇ ਮਨ ਗਰਭ ਜੋਨਾ ਜੀ ਆਉਂਦਾ ਰਹੇ ਤੇ ਸਮਝ ਲਓ ਇਹ ਮਾਇਆ ਜੀ ਫਸਿਆ ਹਜੇ। ਫਿਰ ਕਹਿੰਦਾ ਤੇ ਤਜ ਦਰਸ਼ਨ ਪਾਵੋ, ਕਹਿੰਦੇ ਮਨਾ ਵੀ ਜੇ ਤੇ ਤੂੰ ਗੁਰੂ ਦੇ ਲੜ ਲੱਗ ਗਿਆ, ਗੁਰੂ ਦੇ ਲੜ ਲੱਗ ਗਿਆ, ਗੁਰੂ ਕੋਲ ਤੈਨੂੰ ਇੱਕ ਦਵਾਈ ਮਿਲਣੀ ਹੈ, ਗੁਰੂ ਕੋਲੋਂ ਤੈਨੂੰ ਇੱਕ ਦਵਾਈ ਮਿਲਣੀ ਹੈ। ਗੁਰੂ ਕੌਣ ਹੈ? ਗੁਰੂ ਡਾਕਟਰ ਆ, ਗੁਰੂ ਵੈਦ ਆ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਤ ਮੁੱਖ ਦੇਵੈ ਘੱਟ ਹੈ ਜਮ ਕੀ ਫੰਦਾ। ਦੇਖੋ ਕੀ ਕਹਿਤਾ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਡਾਕਟਰ ਆ, ਵੈਦ ਆ, ਕਹਿੰਦੇ ਪਰ ਧਿਆਨ ਕਰੀ ਇਹ ਆਤਮਿਕ ਵੈਦ ਆ, ਇਹ ਸਰੀਰਕ ਵੈਦ ਨਹੀਂ ਹੈ, ਇਹ ਆਤਮਿਕ ਵੈਦ ਆ। ਕਹਿੰਦੇ ਧਿਆਨ ਕਰੀ, ਕਹਿੰਦੇ ਵੀ ਦੇਖ ਸਰੀਰ ਨੂੰ ਰੋਗ ਲੱਗਾ ਹੋਵੇ ਤੇ ਨਬਜ਼ ਫੜਦਾ ਤੇ ਵੈਦ ਦੱਸਦਾ ਵੀ ਤੈਨੂੰ ਆਹ ਤਕਲੀਫ ਆ। ਕਹਿੰਦੇ ਜਦੋਂ ਉਹ ਫੜਦਾ ਤੇ ਕਹਿੰਦਾ ਤੈਨੂੰ ਤਕਲੀਫ ਆ, ਆਂਦਾ ਫਿਰ ਜਦੋਂ ਤੇਰੀ ਆਤਮਾ ਗੁਰੂ ਦੀ ਪਕੜ 'ਚ ਆ ਜਾਏਗੀ ਫਿਰ ਤੈਨੂੰ ਗੁਰੂ ਦੱਸ ਦੇਗਾ ਤੈਨੂੰ ਰੋਗ ਕਿਹੜਾ ਲੱਗਾ ਹੈ। ਦੇਖੋ ਆਪਾਂ ਜਾ ਕੇ ਬਾਂਹ ਅੱਗੇ ਕਰ ਦਿੰਦੇ ਵੈਦ ਜੀ ਦੇ, ਵੈਦ ਜੀ ਆ ਵੇਖਿਓ, ਵੈਦ ਜੀ ਨਬਜ਼ ਫੜ ਕੇ ਕੀ ਕਹਿੰਦੇ ਆ ਵੀ ਤੈਨੂੰ ਦਿੰਦਾ ਬਈ ਫਲਾਣੀ ਪ੍ਰੋਬਲਮ ਹੈ, ਮੈਂ ਦਿੰਦਾ ਦਵਾਈ ਠੀਕ ਹੋ ਜਾਏਗਾ। ਅਤੇ ਕਿਤੇ ਆਤਮਿਕ ਬਾਂਹ ਵੀ ਗੁਰੂ ਨੂੰ ਫੜਾ ਦਿਓ, ਗੁਰੂ ਜੀ ਕਰੋ ਬਾਂਹ ਅੱਗੇ, ਬਾਂਹ ਕਿਹੜੀ, ਆਪਣੇ ਆਤਮਿਕ ਧਿਆਨ ਨੂੰ ਗੁਰੂ ਚਰਨਾਂ ਵੱਲ ਲਾਵੋ, ਸਮਝ ਲਓ ਗੁਰੂ ਨੂੰ ਪਤਾ ਲੱਗ ਗਿਆ ਤੈਨੂੰ ਰੋਗ ਕਿਹੜਾ ਲੱਗਾ ਹੈ। ਜਦੋਂ ਆਤਮਿਕ ਬਾਂਹ, ਆਤਮਿਕ ਧਿਆਨ ਰੂਪੀ ਬਾਂਹ ਗੁਰੂ ਚਰਨਾਂ ਨਾਲ ਜੋੜੋਗੇ ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਵੀ ਤੈਨੂੰ ਰੋਗ ਲੱਗਾ ਜੰਮਣ ਮਰਨ ਦਾ ਬਈ। ਮਨ ਕੀ ਕਹਿੰਦਾ? ਜੀ ਲੱਗਾ ਜੀ, ਛੇਤੀ ਮੰਨਦਾ ਵੀ ਨਹੀਂ ਜੀ। ਪਤਾ ਕਿਹੜੀ ਗੱਲੋਂ, ਜਿਸ ਸਰੀਰ ਨੂੰ ਰੋਗ ਲੱਗਾ ਹੋਵੇ ਨਾ, ਛੋਟੇ ਬੱਚੇ ਨੂੰ ਪਤਾ ਨਹੀਂ ਹੈ ਰੋਗ ਕੀ ਹੁੰਦਾ, ਛੋਟੇ ਬੱਚੇ ਨੂੰ ਪਤਾ ਨਹੀਂ ਰੋਗ ਕੀ ਹੁੰਦਾ ਹੈ। ਨਬਜ਼ ਉਹਦੀ ਵੀ ਫੜ ਕੇ ਵੈਦ ਜੀ ਦੱਸਦੇ ਆ ਵੀ ਇਹ ਬੱਚਾ ਤਾਂ ਰੋਣ ਡਿਆ ਹੈ ਜੇ ਪੇਟ ਦੇ ਵਿੱਚ ਗੈਸ ਬਣੀ ਹੈ, ਪਰ ਰੋਈ ਜਾਂਦਾ, ਬੱਚੇ ਨੂੰ ਨਹੀਂ ਪਤਾ ਵੀ ਗੈਸ ਕੀ ਹੁੰਦੀ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਚਰਨਾਂ ਵਿੱਚ ਰਹਿਣ ਲੱਗ ਪਓਗੇ, ਥੋੜ੍ਹੇ ਜਿਹੇ ਗੁਰੂ ਚਰਨਾਂ 'ਚ ਵੱਡੇ ਹੋ ਜਾਓਗੇ ਰਹਿ ਰਹਿ ਕੇ, ਫਿਰ ਹੀ ਪਤਾ ਲੱਗਣਾ ਵੀ ਜੰਮਣ ਮਰਨ ਦਾ ਦੁੱਖ ਕੀ ਹੁੰਦਾ ਹੈ। ਉਹਨਾਂ ਚਿਰ ਨਹੀਂ ਲੱਗਦਾ, ਪਹਿਲਾਂ ਵੱਡੇ ਹੋਣਾ ਪੈਣਾ ਹੈ। ਹੁਣ ਵੱਡੇ ਹੋਣ ਲਈ ਕੀ ਆ, ਬੱਚਾ ਸੀ ਮਾਂ ਪਿਓ ਦੀ ਗੋਦ ਵਿੱਚ ਪਲਿਆ, ਖੁਰਾਕ ਖਾਂਦਾ ਰਿਹਾ, ਅਤੇ ਇੱਕ ਦਿਨ ਵੱਡਾ ਹੋ ਗਿਆ। ਹੁਣ ਵੱਡਾ ਹੋ ਕੇ ਕੀ ਕਹਿੰਦਾ, ਮੰਮੀ ਮੇਰੇ ਪੇਟ 'ਚ ਗੈਸ ਲੱਗਦੀ ਹੈ। ਸ਼ੁਕਰ ਹੈ ਮੇਰਾ ਪੁੱਤ ਵੱਡਾ ਹੋ ਗਿਆ, ਤੈਨੂੰ ਪਤਾ ਲੱਗਣ ਲੱਗ ਪਿਆ ਰੋਗ ਕੀ ਚੀਜ਼ ਆ। ਅਤੇ ਇੱਦਾਂ ਹੀ ਜਦੋਂ ਇਹ ਮਨ ਗੁਰੂ ਦੇ ਚਰਨਾਂ ਵਿੱਚ ਰਹੇਗਾ, ਗੁਰੂ ਦੀ ਗੋਦ ਵਿੱਚ ਪਲੇਗਾ, ਅਤੇ ਗੁਰੂ ਦੇ ਗੁਰਬਾਣੀ ਨੂੰ ਸੁਣ ਸੁਣ ਕੇ ਜਦੋਂ ਸਾਡਾ ਗਿਆਨ ਵੱਡਾ ਹੋਵੇਗਾ, ਫਿਰ ਪਤਾ ਲੱਗੇਗਾ ਕਿ ਸਾਨੂੰ ਜੰਮਣ ਮਰਨ ਦਾ ਰੋਗ ਲੱਗਾ ਏ। ਉਹਨਾਂ ਚਿਰ ਨਹੀਂ ਜੇ ਪਤਾ ਲੱਗਣਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇੱਦਾਂ ਕਰ, ਤੇ ਤਜ ਦਰਸ਼ਨ ਪਾਵੋ, ਕਹਿੰਦੇ ਜਦੋਂ ਤੂੰ ਮੇਰੇ ਕੋਲ ਆਵੇਂਗਾ ਤੇ ਮੈਂ ਤੈਨੂੰ ਇੱਕ ਗੋਲੀ ਦੇਵਾਂਗਾ। ਕੈਸੀ ਗੋਲੀ? ਗੁਰੂ ਜੀ ਦੇ ਚਰਨਾਂ ਨਾਲ ਜੁੜਿਆ, ਆਪਣੀ ਧਿਆਨ ਰੂਪੀ ਬਾਂਹ ਗੁਰੂ ਜੀ ਨੇ ਫੜਾਤੀ, ਤੇ ਗੁਰੂ ਜੀ ਕਹਿਣ ਲੱਗੇ, ਮਨਾ ਬਈ ਤੈਨੂੰ ਤਾਂ ਜੰਮਣ ਮਰਨ ਦਾ ਰੋਗ ਲੱਗਾ। ਹੁਣ ਰੋਜ਼ ਗੁਰੂ ਦੇ ਚਰਨਾਂ 'ਚ ਆਉਂਦਾ ਸੀ, ਇੱਥੇ ਹੀ ਪਲਿਆ ਸੀ, ਵੱਡਾ ਹੋ ਗਿਆ ਸੀ, ਪਤਾ ਲੱਗਣ ਲੱਗ ਪਿਆ ਵੀ ਰੋਗ ਕੀ ਚੀਜ਼ ਆ, ਹੈਂ ਸੋਝੀ ਆ ਗਈ ਸੀ। ਹੁਣ ਲੈ ਕਹਿੰਦਾ, ਕਹਿੰਦਾ ਵਾਕਿਆ ਮੈਨੂੰ ਮਹਿਸੂਸ ਹੋ ਰਿਹਾ ਵੀ ਮੇਰੇ ਪੇਟ 'ਚ ਗੈਸ ਆ। ਹੁਣ ਕਹਿੰਦਾ ਮੈਨੂੰ ਮਹਿਸੂਸ ਹੋ ਰਿਹਾ ਕਿ ਵਾਕਿਆ ਮੈਂ ਪਰਮਾਤਮਾ ਤੋਂ ਵਿਛੜਿਆ, ਇਹ ਮੈਨੂੰ ਜੰਮਣ ਮਰਨ ਦਾ ਰੋਗ ਲੱਗਾ ਏ। ਆਂਦਾ ਫਿਰ ਉਹ ਜਦੋਂ ਬੱਚਾ ਵੱਡਾ ਹੋਇਆ ਤੇ ਆਪ ਕੀ ਕਹਿੰਦਾ, ਕਹਿੰਦਾ ਵੈਦ ਜੀ ਫਿਰ ਦਿਓ ਦਵਾਈ, ਕੋਈ ਥੋੜ੍ਹਾ ਠੀਕ ਹੋਈਏ ਤੇ ਬਹੁਤ ਤੰਗ ਹੋਣ ਡਿਆ। ਤੇ ਇੱਦਾਂ ਫਿਰ ਮਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦਾ, ਗੁਰੂ ਜੀ ਫਿਰ ਦਿਓ ਦਵਾਈ, ਦਿਓ ਦਵਾਈ। ਤੇ ਫਿਰ ਗੁਰੂ ਜੀ ਨੇ ਕੀ ਕੀਤਾ, ਸਰਬ ਰੋਗ ਕਾ ਔਖਦ ਨਾਮ, ਗੁਰੂ ਜੀ ਨੇ ਨਾਮ ਦੀ ਦਵਾਈ ਦਿੱਤੀ, ਤੇ ਜਿਹਨੇ ਇਹ ਦਵਾਈ ਛਕ ਲਈ ਭਾਈ ਉਹਦਾ ਜੰਮਣ ਮਰਨ ਦਾ ਰੋਗ ਦੂਰ ਹੋ ਗਿਆ। ਜਦੋਂ ਜੰਮਣ ਮਰਨ ਦਾ ਰੋਗ ਦੂਰ ਹੋਇਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਿਰ ਕਹਿਣ ਲੱਗੇ, ਕਹਿੰਦੇ ਤੇ ਤਜ, ਤਜ ਦਾ ਮਤਲਬ ਛੱਡ ਦਿੱਤੀ। ਕਹਿੰਦੇ ਫਿਰ ਜਿਹੜੀ ਇਹ ਗਰਭ ਜੋਨ ਵਾਲੀ ਅਵਸਥਾ ਸੀ ਇਹ ਮਾਇਆ ਤੋਂ ਪਰਾ ਹੋ ਗਿਆ, ਕਹਿੰਦਾ ਭਾਵ ਜੰਮਣ ਮਰਨ ਦੇ ਗੇਟ 'ਚੋਂ ਛੁੱਟ ਗਿਆ। ਜਦੋਂ ਜੰਮਣ ਮਰਨ ਦੇ ਗੇਟ 'ਚੋਂ ਛੁੱਟਿਆ ਤੇ ਦਰਸ਼ਨ ਪਾਵੋ, ਕਹਿੰਦਾ ਫਿਰ ਇਹ ਆਤਮਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰ ਲੈਂਦੀ। ਦਰਸ਼ਨ ਪਾਓ ਦਾ ਮਤਲਬ ਕਿ ਵੇਖਣਾ ਤਾਂ ਹੈ ਨਹੀਂ, ਅੱਖਾਂ ਨਾਲ ਦਿਸਣਾ ਨਹੀਂ, ਕਹਿੰਦੇ ਫਿਰ ਉਹਨੂੰ ਮਹਿਸੂਸ ਕਰਨ ਲੱਗ ਪੈਂਦੀ ਆ ਵੀ ਵਾਕਈ ਪ੍ਰਕਾਸ਼ ਇਹਨੂੰ ਕਹਿੰਦੇ ਆ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਇਤ ਕਰ ਭਗਤ ਕਰੇ ਜੋ ਜਨ, ਤਿੰਨ ਭਉ ਸਗਲ ਚੁਕਾਈਏ। ਧਿਆਨ ਸੁਣਨਾ ਹੁਣ ਕੀ ਕਹਿਣ ਲੱਗੇ, ਇਤ ਕਰ ਭਗਤ ਕਰੇ ਜੋ ਜਨ, ਤਿੰਨ ਭਉ ਸਗਲ ਚੁਕਾਈਏ। ਭਗਤ ਨਾਮਦੇਵ ਜੀ ਦੱਸਣ ਲੱਗੇ, ਕਹਿੰਦਾ ਇਤ ਕਰ, ਕਹਿੰਦੇ ਵੀ ਆ ਜਿੰਨੇ ਮੈਂ ਤਰੀਕੇ ਦੱਸੇ ਆ ਨਾ, ਕਦੇ ਇਸ ਢੰਗ ਨਾਲ ਕੋਈ ਭਗਤੀ ਕਰ ਲਵੇ। ਦੇਖੋ ਹੁਣ ਆਪਾਂ ਕੀ ਕਰਨ ਰਹੇ ਹਾਂ, ਆਪਾਂ ਤਾਂ ਮੂੰਹ ਦੇ ਵਿੱਚੋਂ ਕਿਤੇ ਇੱਕ ਵਾਰੀ ਵਾਹਿਗੁਰੂ ਨਿਕਲ ਜਾਏ ਅਤੇ ਨਾਲ ਹੀ 10 ਪੱਥਰ ਬੰਨ ਦਿੰਦੇ ਹਾਂ ਵੀ ਗੁਰੂ ਜੀ ਕਿਰਪਾ ਕਰੋ, ਵਾਹਿਗੁਰੂ ਫਲਾਣਾ ਕੰਮ ਟਮਕਾਉਣਾ ਕੰਮ। ਬੱਚਾ ਪਤੰਗ ਉਡਾਉਣ ਡਿਆ ਸੀ, ਬੱਚਾ ਪਤੰਗ ਉਡਾਉਣ ਡਿਆ ਸੀ ਅਤੇ ਪਤੰਗ ਉਡਾਉਂਦਿਆਂ ਉਡਾਉਂਦਿਆਂ ਪਤੰਗ ਦੀ ਟਿੱਕੀ ਲੱਗ ਗਈ ਅਤੇ ਡੋਰ ਵਿਚਾਰੇ ਕੋਲ ਥੋੜ੍ਹੀ ਸੀਗੀ, ਉਹਨੇ ਪੱਥਰ ਨਾਲ ਬੰਨ੍ਹ ਦਿੱਤੀ, ਪੱਥਰ ਨਾਲ ਬੰਨ੍ਹ ਦਿੱਤੀ। ਕਦੀ ਕਿਸੇ ਨੂੰ ਕਹੇ ਮੇਰੀ ਪਤੰਗ ਗਾਂਹ ਨਹੀਂ ਜਾਂਦੀ, ਉਹ ਕਹਿੰਦੇ ਪੁੱਤ ਤੂੰ ਪੱਥਰ ਨਾਲ ਬੰਨ੍ਹੀ ਆ, ਡੋਰ ਤੇਰੇ ਕੋਲ ਥੋੜ੍ਹੀ ਆ, ਇਹਦੇ ਮਗਰ ਡੋਰ ਹੋਰ ਬੰਨ੍ਹ ਦੇ, ਪੱਥਰ ਨਾਲੋਂ ਖੋਲ੍ਹਦੇ ਫਿਰ ਵੇਖੀ ਗਾਂਹ ਜਾਂਦੀ। ਸਾਡਾ ਵੀ ਉਹੀ ਹਾਲ ਆ ਵੀ ਡੋਰ ਤਾਂ ਸਾਡੇ ਕੋਲ ਅੱਗੇ ਥੋੜ੍ਹੀ ਆ, ਸਵਾਸ ਸਾਡੇ ਕੋਲ ਥੋੜ੍ਹੇ ਆ, ਠੀਕ ਆ ਬਈ, ਠੀਕ ਆ, ਸਾਹ ਸਾਡੇ ਕੋਲ ਥੋੜ੍ਹੇ ਨੇ। ਪਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅਸੀਂ ਇਹਨਾਂ ਸਵਾਸਾਂ ਨੂੰ ਛੱਡਦੇ ਜ਼ਰੂਰ ਹਾਂ ਰੱਬ ਵਾਲੇ ਪਾਸੇ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਤੰਗ ਉਡਾਉਂਦੇ ਹਾਂ, ਧਿਆਨ ਉੱਚਾ ਖੜਦੇ ਹਾਂ, ਪਰ ਜਦੋਂ ਧਿਆਨ ਉੱਚਾ ਜਾਣ ਲੱਗਦਾ ਨਾਲ ਹੀ ਝੂਠੀਆਂ ਦਾਤਾਂ ਦਾ ਪੱਥਰ ਬਣ ਦਿੰਦੇ ਹਾਂ। ਉੱਥੇ ਫਿਰ ਪੰਕਤੀ ਟੁੱਕ ਜਾਂਦੀ ਹੈ, ਦਾਤ ਪਿਆਰੀ ਵਿਸਰਿਆ ਦਤਾਰਾ, ਸਾਡੀ ਪਤੰਗ ਉੱਥੇ ਹੀ ਖਲੋ ਜਾਂਦੀ ਹੈ, ਸਾਡਾ ਸ਼ਬਦ ਜਿਹੜਾ ਨਾ ਉੱਥੇ ਹੀ ਖਲੋ ਜਾਂਦਾ, ਉਹਦੀ ਉਡਾਰੀ ਦਸਵੰਦ ਦੁਆਰ ਵਾਲੇ ਪਾਸੇ ਨਹੀਂ ਜਾਂਦੀ। ਕੀ ਹੈ ਗਲਤੀ, ਕਿਹਦੀ ਹੈ ਬਈ, ਸਾਡੀ ਹੈ ਨਾ, ਗਲਤੀ ਸਾਡੀ ਹੈ। ਕਿਉਂ ਕਿ ਜਦੋਂ ਸ਼ਬਦ ਦੀ ਅਰਾਧਨਾ ਕਰਨੀ ਹੈ ਤਾਂ ਉਸ ਸ਼ਬਦ ਦੀ ਖਿੱਚ ਕਦੀ ਸੰਸਾਰ ਦੇ ਅਧੀਨ ਹੋ ਕੇ ਨਹੀਂ ਪੈਦਾ ਕਰਨੀ। ਅਸੀਂ ਸੰਸਾਰ ਦੇ ਅਧੀਨ ਹੋ ਜਾਂਦੇ ਹਾਂ, ਸਾਡੇ ਮਨ ਦੀ ਖਿੱਚ ਆ ਵੀ ਯਾਰ ਜੇ ਗੁਰਦੁਆਰੇ ਵੀ ਗਏ, ਮੱਥੇ ਵੀ ਟੇਕੇ, ਸਿਰੇ ਤੜਕੇ ਉੱਠ ਗਏ। ਦੇਖੋ ਕਈ ਸੱਜਣ ਆਂਦਾ ਮੈਂ ਤਾਂ 2 ਵਜੇ ਦਾ ਉੱਠ ਕੇ ਪਾਠ ਕਰਨ ਡਿਆ, ਵਾਹਿਗੁਰੂ ਵਾਹਿਗੁਰੂ ਕਰਨ ਡਿਆ, ਹੈਂ, ਅਤੇ ਫਿਰ ਵੀ ਫਲਾਣਾ ਕੰਮ ਨਹੀਂ ਬਣਿਆ। ਇਹਦਾ ਮਤਲਬ ਕਿ 2 ਵਜੇ ਦਾ ਧਿਆਨ ਤੇਰਾ ਝੂਠੇ ਧੰਦਿਆਂ 'ਚ ਹੀ ਗੁਬਿਆ। ਛੱਡ ਦੇ ਇਹਨਾਂ ਦੀ ਚਿੰਤਾ, ਛੱਡ ਦੇ ਚਿੰਤਾ ਕਰ, ਚਿੰਤਾ ਕਰ, ਕੈਸੀ ਚਿੰਤਾ ਕਰ। ਕਦੀ ਇਨਸਾਨ ਨੇ ਚਿੰਤਾ ਕੀਤੀ, ਇਨਸਾਨ ਨੂੰ ਚਿੰਤਾ ਸਰੀਰ ਦੀ ਕਿ ਮੇਰਾ ਕੰਮ ਨਹੀਂ ਬਣਿਆ, ਪਰ ਮਨ ਦੀ ਮਾਨਸਿਕ ਚਿੰਤਾ ਨਹੀਂ ਹੈ ਕਿ ਮੈਨੂੰ ਇਹ ਜਨਮ ਮਿਲਿਆ ਆ, ਪਤਾ ਨਹੀਂ ਕਿੰਨੇ ਕੁ ਸਵਾਸ ਬਾਕੀ ਆ, ਪਤਾ ਨਹੀਂ ਅੱਜ ਰਾਤ ਉੱਠਣਾ ਕਿ ਨਹੀਂ ਉੱਠਣਾ, ਅਤੇ ਅਰਦਾਸ ਕਰ ਗੁਰੂ ਚਰਨਾਂ ਦੇ ਵਿੱਚ, ਗੁਰੂ ਜੀ ਕਿ ਦੇਖੋ ਮੈਂ ਤਾਂ ਨਦਾਨ ਆ, ਭੋਲਾ ਆ, ਮੈਨੂੰ ਪਤਾ ਕੁਝ ਨਹੀਂ, ਅੱਜ ਦੀ ਰਾਤ ਵੀ ਪਤਾ ਨਹੀਂ ਉਹਨਾਂ ਨੇ ਦੇਣੀ ਹੈ ਕਿ ਨਹੀਂ ਦੇਣੀ, ਵੀ ਤੁਸੀਂ ਕਿਰਪਾ ਕਰ ਦਿਓ ਵੀ ਜਿੰਨੇ ਕੁ ਸਵਾਸ ਬਾਕੀ ਰਹਿ ਗਏ ਨੇ ਇਹਨਾਂ ਸਵਾਸਾਂ ਦੇ ਅੰਦਰ, ਜੱਗ ਦੇ ਉੱਤੇ ਕੀ ਲੈਣਾ, ਜਿਹੜੇ ਕੰਮ ਆਇਆ ਮੈਨੂੰ ਉਹ ਮਿਲ ਜਾਵੇ, ਮੇਰਾ ਉਹ ਕੰਮ ਬਣ ਜਾਵੇ, ਕਿਤੇ ਸਾਨੂੰ ਇਹ ਪਤਾ ਲੱਗੇ ਰੱਬ ਕਹਿੰਦੇ ਕਿਹਨੂੰ ਆ, ਉਹ ਪ੍ਰਕਾਸ਼ ਕੀ ਚੀਜ਼ ਆ, ਨਾ 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 ਨਾ। ਕੀ ਕਹਿੰਦਾ ਮਰਨ ਕਿਨਾਰੇ, ਧਿਆਨ ਕਰਿਓ, ਬੁੱਢਾ ਲੰਮੇ ਪਿਆ, ਮਰਨ ਕਿਨਾਰੇ ਆ, ਮੰਜੇ 'ਤੇ ਲੰਮਾ ਪਿਆ, ਸਾਹ ਔਖੇ ਨਿਕਲਣ ਰਹੇ ਨੇ, ਠੀਕ ਹੈ। ਬੱਚੇ ਗੁਰਦੁਆਰੇ ਮੱਥਾ ਟੇਕਣ ਗਏ ਨੇ ਕਿ ਪਿਤਾ ਜੀ ਦੇ ਸਵਾਸ ਸੌਖੇ ਨਿਕਲ ਜਾਣ, ਆਪਣੇ ਚਰਨਾਂ 'ਚ ਨਿਵਾਸ ਦੇ ਦਿਓ, ਅਤੇ ਪਿਤਾ ਜੀ ਘਰ ਬੈਠੇ ਕੀ ਕਹਿਣ ਡਏ ਨੇ, ਕਹਿੰਦੇ ਗੱਲ ਸੁਣ ਪੁੱਤਰਾ, ਉਹੜੀ ਪਰਲੇ ਪਰਲੀ ਪੈਲੀ ਹੈ ਨਾ, ਉਹ ਵੱਡੇ ਨੂੰ ਦਵੀਂ, ਉਹ ਤੂੰ ਨਾ ਲਵੀਂ। ਕਹਿੰਦਾ ਕਿਉਂ? ਕਹਿੰਦਾ ਉਹਨੇ ਮੇਰੀ ਸੇਵਾ ਬੜੀ ਕੀਤੀ ਹੈ, ਉਹਨੂੰ ਦੇਣੀ ਹੈ। ਭਾਈ ਗੱਲ ਸੁਣ, ਅਜੇ ਵੀ ਤੇਰਾ ਧਿਆਨ ਪੈਲੀ ਵਾਲੀ ਹੈ, ਹੈਂ, ਅਜੇ ਵੀ ਧਿਆਨ ਪੈਲੀ ਵਾਲੀ ਆ ਨਾ, ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਿੱਧਰ ਦੀ ਖਿੱਚ ਫਿਰ ਜਨਮ ਉੱਥੇ ਹੀ ਆਉਣਾ ਆ, ਉੱਥੇ ਹੀ ਆਉਣਾ। ਸੋ ਇਹ ਖਿੱਚਾਂ ਨੂੰ ਤਿਆਗ ਦਿਓ, ਇਹਨਾਂ ਤੋਂ ਕੁਛ ਨਹੀਂ ਮਿਲਣਾ। ਫਿਰ ਭਗਤ ਨਾਮਦੇਵ ਜੀ ਕੀ ਕਹਿੰਦੇ ਆ, ਕਹਿੰਦੇ ਆ ਵੀ ਇੱਤ ਕਰ ਭਗਤ ਕਰੇ ਜੋ ਜਣ ਤਿੰਨ ਭਉ ਸਗਲ ਚੁਕਾਈਏ। ਕਹਿੰਦਾ ਇਸ ਤਰੀਕੇ ਦੇ ਨਾਲ ਜੇ ਕੋਈ ਭਗਤੀ ਕਰਦਾ, ਭਉ ਦਾ ਭਾਵ ਡਰ, ਕਹਿੰਦਾ ਫਿਰ ਉਹਦੇ ਸਾਰੇ ਡਰ ਖਤਮ ਹੋ ਜਾਂਦੇ ਆ, ਜਿਹੜਾ ਇਸ ਤਰੀਕੇ ਨਾਲ ਭਗਤੀ ਕਰਦਾ। ਕਿਹੜੇ ਤਰੀਕੇ ਨਾਲ? ਵੀ ਇਸ ਮੋਹ ਮਾਇਆ ਤੋਂ ਪਰਾਂ ਹੋ ਕੇ ਗੁਰੂ ਦੇ ਸ਼ਬਦ ਨਾਲ ਸੁਰਤ ਨੂੰ ਜੋੜਦਾ ਹੈ, ਠੀਕ ਹੈ। ਕਿਉਂਕਿ ਸੁੱਤ ਸ਼ਬਦ ਦਾ ਮਿਲਾਪ ਕਰਨ ਲਈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਾਲ ਸੋਝੀ ਲੈਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਸਾਨੂੰ ਅਕਲ ਬਖਸ਼ੋ, ਸੋਝੀ ਬਖਸ਼ਿਸ਼ ਕਰੋ ਕਿ ਅਸੀਂ ਸੁੱਤ ਸ਼ਬਦ ਦਾ ਮਿਲਾਪ ਕਰਕੇ ਆਪਣੇ ਅੰਦਰੋਂ ਉਸ ਪ੍ਰਕਾਸ਼ ਨੂੰ ਲੱਭਣਾ ਕਿਵੇਂ ਆ। ਕਿਉਂਕਿ ਖੋਜ ਅੰਦਰ ਦੀ ਹੈ, ਖੋਜ ਬਾਹਰ ਦੀ ਨਹੀਂ ਹੈ, ਬਾਹਰ ਕੁਛ ਨਹੀਂ ਹੈ। ਜਿੰਨਾ ਚਿਰ ਤੁਸੀਂ ਆਪਣੇ ਅੰਦਰੋਂ ਨਹੀਂ ਕੁਛ ਲੱਭਾ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹਨਾਂ ਚਿਰ ਇਹੜੀਆਂ ਅੱਖਾਂ ਨਾ ਇਹ ਰੰਗ ਤਮਾਸ਼ੇ ਵੇਖਦੀਆਂ, ਇਹ ਕਦੀ ਕਿਸੇ ਇਨਸਾਨ ਨੂੰ ਰੱਬ ਦਾ ਰੂਪ ਨਹੀਂ ਦਿੰਦੀਆਂ, ਨਹੀਂ ਦਿੰਦੀਆਂ। ਤੁਸੀਂ ਕਿਤੇ ਵੇਖ ਲਿਓ ਸਾਹਮਣੇ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਬੈਠਾ ਹੋਵੇ, ਜੇ ਅੰਦਰ ਸ਼ਰਧਾ ਭਾਵਨਾ ਨਹੀਂ ਹੈ ਨਾ, ਤਾਂ ਗੁਰੂ ਨੂੰ ਪਿਆਰੀ ਸਾਹ ਸੋਖ ਛੱਡ ਬਣਾ, ਕਹਿੰਦਾ ਬਥੇਰੇ ਪਖੰਡੀ ਤੁਰੇ ਫਿਰਦੇ ਆ, ਉਹ ਕਮੀ ਆ ਕਿਤੇ, ਹੈਂ, ਕਿਹੜੀ ਗੱਲੋਂ? ਕਿਉਂਕਿ ਅਜੇ ਮਨ ਮੰਨਿਆ ਨਹੀਂ ਹੈ, ਮਨ ਮੰਨਿਆ ਨਹੀਂ ਹੈ ਵੀ ਸਾਰਿਆਂ ਅੰਦਰ ਰੱਬ ਵੱਸਦਾ ਹੈ, ਗੁਰਬਾਣੀ 'ਚ ਪੜ੍ਹਿਆ ਹੈ, ਪਰ ਅੰਦਰ ਰੱਖਿਆ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਰੱਖਿਆ ਹੀ ਨਹੀਂ ਮਨ ਵਿੱਚ ਅਜੇ, ਕਿਹੜੀ ਗੱਲੋਂ, ਕਿਉਂਕਿ ਮਨ ਮੰਨਿਆ ਹੀ ਨਹੀਂ। ਮਨ ਅਜੇ ਤਾਂ ਕਿੱਥੇ ਮੰਨਿਆ, ਮਨ ਤਾਂ ਅਜੇ ਕੀ ਕਹਿਣ ਡਿਆ, ਉਹ ਛੱਡ ਬਰਾਂ ਯਾਰ, ਕੋਈ ਫਲਾਣਾ ਅਤੇ ਕੋਈ ਟਮਕਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਿਸ ਦਿਨ ਤੁਹਾਡੇ ਅੰਦਰ ਦੀ ਜਾਗਰੂਕਤੀ ਜਿਹੜੀ ਹੈ ਨਾ, ਅੰਦਰ ਦੀ ਜਗ ਦੀ ਜੋਤ ਦੇ ਅੰਦਰ ਇੱਕ ਤਾਕਤ ਹਾਸਲ ਹੋ ਗਈ, ਜਿਸ 'ਚ ਲਿਖਿਆ ਸੁਣਿਆ ਦੀਪ ਲੋ ਪਤਾਲ, ਧਿਆਨ ਨਾਲ ਸ਼ਰਵਣ ਕਰਨਾ, ਜਿਹੜੀ ਤੁਹਾਡੇ ਅੰਦਰ ਜੋਤ ਜਗਦੀ ਹੈ ਨਾ, ਜਿਹੜੀ ਜੋਤ ਤੁਹਾਡੇ ਅੰਦਰ ਜਗਣ ਡਈ ਹੈ, ਇਸੇ ਜੋਤ ਦੇ ਅੰਦਰ ਤਾਕਤ ਆਉਂਦੀ। ਜੋਤ ਵੱਡੀ ਨਹੀਂ ਹੁੰਦੀ, ਆਤਮਾ ਦਾ ਕੋਈ ਆਕਾਰ ਵੱਡਾ ਨਹੀਂ ਹੁੰਦਾ, ਆਤਮਾ ਦਾ ਆਕਾਰ ਹੀ ਕੋਈ ਨਹੀਂ ਹੈ, ਉਹ ਨਿਰਾਕਾਰ ਹੀ ਹੈ ਨਾ। ਦੇਖੋ ਉਹੀ ਆਤਮਾ ਕੀੜੀ ਅੰਦਰ ਹੈ ਅਤੇ ਉਹੀ ਆਤਮਾ ਹਾਥੀ ਅੰਦਰ ਹੈ ਨਾ, ਹਾਥੀ ਕਿੱਡਾ ਵੱਡਾ ਅਤੇ ਕੀੜੀ ਨਿੱਕੀ ਜੀ। ਇਹਦਾ ਮਤਲਬ ਉਹਦਾ ਕੋਈ ਆਕਾਰ ਨਹੀਂ ਹੈ, ਉੱਡੀ ਕਿ ਜੋਤ ਆ ਸਾਰਿਆਂ ਅੰਦਰ ਵਸਣ ਡੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਗਰੰਟੀ ਦਿੰਦੇ ਆ ਵੀ ਇਹਦੇ ਕੋਲ ਕਿਹੜੀ ਤਾਕਤ ਆਉਂਦੀ ਹੈ, ਅਤੇ ਜਿਹੜੀ ਇਹ ਪਤਾਲ ਵਿੱਚ ਕੀ ਹੋ ਰਿਹਾ, ਧਰਤੀ ਹੇਠਾਂ ਕੀ ਹੋ ਰਿਹਾ, ਆਕਾਸ਼ ਦੇ ਉੱਪਰ ਕੀ ਹੋ ਰਿਹਾ, ਮਹਿਸੂਸ ਕਰ ਲੈਂਦੀ, ਦੇਖ ਲੈਂਦੀ, ਕਹਿੰਦੇ ਕਿਹੜੀ ਤਾਕਤ ਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਸੁਣਿਆ, ਕਹਿੰਦੇ ਜਦੋਂ ਇਹ ਆਤਮਾ ਆਪਣੇ ਅੰਦਰੋਂ ਪਹਿਲਾਂ ਗੁਰਬਾਣੀ ਨੂੰ ਸੁਣਦੀ ਆ, ਫਿਰ ਗੁਰੂ ਕੋਲ ਲਿਆ ਸ਼ਬਦ ਉਹਨੂੰ ਸੁਣਦੀ ਆ, ਫਿਰ ਆਪਣੇ ਅੰਦਰ ਪਿਆ ਅਣਖਦ ਸ਼ਬਦ ਉਹਨੂੰ ਸੁਣ ਲੈਂਦੀ ਹੈ। ਇਹ ਤਿੰਨ ਅਵਸਥਾ ਸੁਣਨ ਦੀਆਂ ਨੇ। ਜਦੋਂ ਇਹ ਸੁਣਨਾ ਪੂਰਾ ਹੋ ਜਾਂਦਾ, ਪਹਿਲਾਂ ਗੁਰਬਾਣੀ ਨੂੰ ਸੁਣਨਾ, ਫਿਰ ਸ਼ਬਦ ਸੁਣਨਾ ਸੁਰਤ ਕਰਕੇ, ਅਤੇ ਫਿਰ ਆਪਣੇ ਅੰਦਰੋਂ ਅਣਖਦ ਸ਼ਬਦ ਸੁਣਨਾ, ਜਦੋਂ ਇਹ ਸੁਣਨਾ ਪੂਰਾ ਹੋ ਜਾਂਦਾ ਤਾਂ ਇਸ ਆਤਮਾ ਦੇ ਅੰਦਰ, ਇਸ ਦੀਵੇ ਦੇ ਅੰਦਰ ਇੱਕ ਤਾਕਤ ਆ ਜਾਂਦੀ ਹੈ। ਕਿਹੜੀ ਤਾਕਤ? ਸੁਣਿਆ ਦੀਪ ਲੋ, ਕਹਿੰਦੇ ਇਹਦੀ ਜਿਹੜੀ ਲੋ ਆ ਨਾ, ਕੀ ਕਰ ਸਕਦੀ ਆ, ਪਤਾਲ। ਕਹਿੰਦੇ ਪਤਾਲ ਦੇ ਹੇਠਾਂ ਕੀ ਹੋਣ ਡਿਆ, ਧਰਤੀ ਦੇ ਹੇਠਾਂ ਕੀ ਹੋਣ ਡਿਆ, ਕਹਿੰਦੇ ਇਹਨੂੰ ਮਹਿਸੂਸ ਹੋਣ ਲੱਗ ਪੈਂਦਾ, ਇਹਨੂੰ ਪਤਾ ਲੱਗਣ ਲੱਗ ਪੈਂਦਾ, ਤਾਕਤ ਕਿੱਥੋਂ ਮਿਲੀ? ਕਹਿੰਦੇ ਸ਼ਬਦ ਨੂੰ ਸੁਣਨ ਤੋਂ ਤਾਕਤ ਮਿਲੀ ਹੈ। ਦੱਸੋ ਬਈ ਜੇ ਸੁਣਨ ਵਿੱਚ ਤਾਕਤ ਇੰਨੀ ਹੈ ਤਾਂ ਬਈ ਫਿਰ ਆਪ ਜੀ ਕਿਉਂ ਭੱਜੇ ਫਿਰਦੇ ਹੋ, ਹੈ ਨਾ। ਆਪਾਂ ਕਰਮਕਾਂਡਾਂ 'ਚ ਹੀ ਭੱਜੇ ਫਿਰਦੇ, ਕੋਈ ਗਿਆ ਤੀਰਥਾਂ 'ਤੇ ਇਸ਼ਨਾਨ ਕਰ ਆਇਆ, ਹੈ ਕੋਈ ਗਿਆ ਪੁੰਨਦਾਨ ਕਰ ਆਇਆ, ਕੋਈ ਕੁਛ ਕਰ ਆਇਆ, ਕੋਈ ਕੁਛ ਕਰ ਆਇਆ, ਪਰ ਆਪਣੇ ਅੰਦਰੋਂ ਸ਼ਬਦ ਨੂੰ ਸੁਣਨ ਦੀ ਤਾਕਤ ਨੂੰ ਛੱਡ ਦਿੱਤਾ। ਜਿੰਨਾ ਚਿਰ ਇਹ ਤਾਕਤ ਹਾਸਲ ਨਹੀਂ ਕਰੋਗੇ, ਉਹਨਾਂ ਚਿਰ ਆਪ ਦੇ ਅੰਦਰ ਤਾਕਤ ਪੈਦਾ ਨਹੀਂ ਹੋਣੀ। ਫਿਰ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਈਏ। ਕਹਿੰਦੇ ਸੰਸਾਰ ਵਾਲਿਓ, ਵੀ ਇਸ ਸਰੀਰ ਦੇ ਬਾਹਰ ਕੀ ਭੱਜੇ ਫਿਰਦੇ ਹੋ, ਬਾਹਰ ਕੀ ਭਟਕਦੇ ਫਿਰਦੇ ਹੋ, ਹੈਂ। ਕਦੀ ਕੋਈ ਜੰਗਲਾਂ 'ਚ ਜਾਣ ਡਿਆ, ਕੋਈ ਕਿੱਦਾਂ ਦਾ ਪਹਿਰਾਵਾ ਪਾਉਣ ਡਿਆ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ ਹੈ। ਕਹਿੰਦੇ ਵੀ ਬਾਹਰ ਕੀ ਭਰਮਦੇ ਹੋ, ਇਹ ਸੰਜਮ ਹਰ ਪਾਈਏ। ਕਹਿੰਦੇ ਆਹ ਜਿਹੜੀ ਯੁਕਤੀ ਦੱਸੀ ਆ ਨਾ, ਵੀ ਸੁਰਤ ਨੂੰ ਸ਼ਬਦ ਨਾਲ ਜੋੜ, ਕਹਿੰਦੇ ਫਿਰ ਤੈਨੂੰ ਆਪਣੇ ਅੰਦਰੋਂ ਹੀ ਉਸ ਪ੍ਰਕਾਸ਼ ਦੀ ਪ੍ਰਾਪਤੀ ਹੋ ਜਾਏਗੀ, ਨਾ ਕਿ ਬਾਹਰ ਕਰਮਕਾਂਡਾਂ ਨਾਲ ਰੱਬ ਦੀ ਪ੍ਰਾਪਤੀ ਹੋਣੀ ਆ। ਕਰਮਕਾਂਡਾਂ ਨਾਲ ਨਹੀਂ ਹੋਣੀ, ਕਿਉਂਕਿ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਵਡਿਆਈ ਨਾਮ ਦੀ ਹੈ, ਸਿਮਰਨ ਦੀ ਹੈ, ਬਿਨਾਂ ਨਾਮ ਤੋਂ। ਕਿਉਂਕਿ ਗੁਰੂ ਜੀ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਜਿਹੜੇ ਨਾਮ ਧਿਆਉਂਦੇ ਨੇ ਸਿਮਰਨ ਕਰਦੇ ਨੇ, ਇਹ ਅਵਸਥਾ ਉਹਨਾਂ ਦੀ ਬਣਦੀ ਹੈ। ਜਿਹੜੇ ਨਾਮ ਸਿਮਰਨ ਨਹੀਂ ਕਰਦੇ ਉਹਨਾਂ ਦੀ ਇਹ ਅਵਸਥਾ ਜਿਹੜੀ ਹੈ ਨਹੀਂ ਬਣਦੀ। ਸੋ ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਉਹ ਸਾਡਾ ਫਰਜ਼ ਬਣਦਾ ਕਿ ਜੇ ਸਾਨੂੰ ਇਹ ਮਾਨਸ ਸਰੀਰ ਪ੍ਰਾਪਤ ਹੋਇਆ ਅਤੇ ਮਾਨਸ ਜਨਮ ਪ੍ਰਾਪਤ ਹੋਇਆ, ਅਸੀਂ ਇਸ ਜਨਮ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੀਏ। ਕਿਉਂਕਿ ਗੁਰੂ ਸਾਹਿਬਾਨ ਨੇ ਜਾਤਾਂ ਪਾਤਾਂ ਅਤੇ ਧਰਮ ਐਸੇ ਇੱਕ ਤੱਕੜੀ ਵਿੱਚ ਤੋਲ ਕੇ ਦੇਖੇ ਵੀ ਸੰਸਾਰ ਦੇ ਉੱਤੇ ਮਨ ਘੜਤ ਜਿਹੜੀਆਂ ਕਰਮਕਾਂਡ ਸਨ ਖਤਮ ਕਰ ਦਿੱਤੇ। ਉਹਨਾਂ ਨੇ ਭਗਤ ਭੱਟ ਜਾਤਾਂ ਪਾਤਾਂ ਦੇ ਵੱਖਰੇ ਵੱਖਰੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਜਿਨ੍ਹਾਂ ਨੇ ਇਹ ਦਰਸਾਉਣਾ ਕੀਤਾ ਕਲਯੁਗ ਦੇ ਅੰਦਰ ਵੀ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਤੋਂ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਅਤੇ ਲਿਆ ਕੇ ਇੱਕ ਐਸਾ ਰੂਪ ਦੇ ਦਿੱਤਾ ਅਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਲੀਅਰ ਕਰਤਾ, ਕਹਿੰਦੇ ਬਈ ਸੰਸਾਰ ਵਾਲਿਓ, ਅਗਰ ਕਲਯੁਗ ਦੇ ਵਿੱਚ ਕੋਈ ਅਵਤਾਰੀ ਪੁਰਸ਼ ਹੈ ਉਹ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਉਹਨਾਂ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਦੱਸੋ ਕੰਮ ਹੀ ਨਿਬੇੜਤਾ, ਕਹਿੰਦੇ ਪ੍ਰਗਟ ਸਾਕਸ਼ਾਤ ਗੁਰਾਂ ਦੀ ਦੇਹ ਹੈ, ਕਹਿੰਦਾ ਭਾਵ ਇਹੀ ਸਰੀਰ ਆ, ਇਹੀ ਸਭ ਕੁਛ ਆ, ਇਹਦੇ ਵਿੱਚੋਂ ਹੀ ਤੁਹਾਨੂੰ ਗਿਆਨ ਮਿਲਣਾ ਆ, ਪਰ ਅਸੀਂ ਛੱਡ ਬੈਠੇ, ਠੀਕ ਹੈ। ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਆਓ ਇੱਥੇ ਸਮਾਪਤੀ ਕਰਦੇ ਹੋਏ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।